ਇਹਨਾਂ ਪੰਜਾਂ ਦਿਨਾਂ ਦੇ ਵਿੱਚ ਛਿਆਂ ਦਿਨਾਂ ਦੇ ਵਿੱਚ ਵਿੱਚ ਸਤਿਗੁਰਾਂ ਦੇ ਪਰਿਵਾਰ ਦੇ ਪੰਜ ਮੈਂਬਰ ਵਿਛੜੇ ਆ ਤੇ ਦਾਸ ਅਰਜ ਕਰ ਰਿਹਾ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਇਹੀ ਇਤਿਹਾਸ ਚੱਲਦਾ ਮੁੜ ਕੇ ਲਗਭਗ ਇੱਕ ਸਾਲ ਵਿੱਚ ਕਦੇ ਕੋਈ ਬਹੁਤਾ ਸੰਗਤ ਕਵੇ ਜ਼ੋਰ ਪਾਏ ਤੇ ਉਹ ਜ਼ਿਕਰ ਕੀਤਾ ਜਾਂਦਾ ਹੈ ਇਤਿਹਾਸ ਦੁਹਰਾਇਆ ਜਾਂਦਾ ਹੈ ਤੇ ਸਤਿਸੰਗ ਜੀ ਅੱਜ ਮੇਰਾ ਮਨ ਕਰਦਾ ਹੈ ਵੀ ਆਪਾਂ ਥੋੜ੍ਹਾ ਜਿਹਾ ਸਾਹਿਬਜ਼ਾਦਿਆਂ ਦੇ ਚਰਨਾਂ 'ਚ ਹੀ ਨਮਸਕਾਰ ਕਰੀਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸੁਰਤੀ ਕਰਕੇ ਬੈਠੇ ਆਪਾਂ ਇੱਥੇ ਆ ਸੁਰਤ ਕਰਕੇ ਅੱਜ ਸੁਰਤ ਕਰਕੇ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰੀਏ ਇੱਥੋਂ ਮੱਥਾ ਟੇਕੀਏ ਜਿਹੜੇ ਨਹੀਂ ਗਏ ਸਭਾ ਤੇ ਜਿਨ੍ਹਾਂ ਨੇ ਹਾਜ਼ਰੀ ਨਹੀਂ ਭਰੀ ਉਹ ਇੱਥੋਂ ਨਮਸਕਾਰ ਕਰੀਏ ਪਿਆਰ ਵਿੱਚ ਆ ਕੇ ਕਿੱਡੀ ਵੱਡੀ ਕੁਰਬਾਨੀ ਸੀ ਉਹਨਾਂ ਸਾਹਿਬਜ਼ਾਦਿਆਂ ਦੀ ਛੇ ਪੋਹ ਨੂੰ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੱਤ ਪੋਹ ਦੀ ਸਵੇਰ ਨੂੰ ਸਰਸਾ ਤੇ ਵਿਛੋੜਾ ਪਿਆ ਐਲੀ ਐਲੀ ਦੇ ਨਾਅਰੇ ਲੱਗਦੇ ਆ ਰਹੇ ਨੇ ਮਹਾਰਾਜ ਨੂੰ ਫੜ ਲਓ ਦੀਆਂ ਆਵਾਜ਼ਾਂ ਆਉਂਦੀਆਂ ਸਰਸਾ ਸੀ ਚੜ੍ਹਿਆ ਹੋਇਆ ਉੱਪਰ ਤੱਕ ਕੰਢਿਆਂ ਤੱਕ ਸਰਸਾ ਚੱਲਦਾ ਸੀ ਬਾਰਿਸ਼ਾਂ ਪੈਂਦੀਆਂ ਸੀ ਤੇ ਸਰਸਾ ਭਰ ਜਾਂਦਾ ਸੀ ਨਹੀਂ ਤੇ ਖਾਲੀ ਉੱਪਰ ਤੱਕ ਕੰਢਿਆਂ ਤੱਕ ਸਰਸਾ ਚੱਲਦਾ ਪੋਹ ਦੀ ਸਰਦੀ ਸੀ ਤੇ ਮਹਾਰਾਜ ਜਦੋਂ ਸਰਸਾ ਦੇ ਕੰਢੇ ਤੇ ਪਹੁੰਚੇ ਆਪਣਾ ਭਰਿਆ ਭਰਾਇਆ ਆਨੰਦਪੁਰ ਸਾਹਿਬ ਸਤਿਗੁਰਾਂ ਨੇ ਛੱਡਿਆ ਇੱਥੇ ਆ ਕੇ ਪਿੱਛੋਂ ਫੌਜ ਨੇ ਹੱਲਾ ਬੋਲ ਦਿੱਤਾ ਤੁਰਕਾਂ ਨੇ ਹੱਲਾ ਬੋਲਿਆ ਤੇ ਸਤਿਸੰਗ ਜੀ ਮਹਾਰਾਜ ਸਿੰਘਾਂ ਨੂੰ ਕਹਿੰਦੇ ਨੇ ਸਿੰਘੋ ਖੇਡ ਲਓ ਖੂਨ ਵਾਲੀ ਹੋਲੀ ਇੱਥੇ ਕਿਹੜਾ ਨਿੱਤ ਜੰਮਣਾ ਰੋਜ਼ ਰੋਜ਼ ਨਹੀਂ ਆਉਣਾ ਫਿਰ ਸਿੰਘ ਜੂਝ ਰਹੇ ਨੇ ਮੈਦਾਨੇ ਜੰਗ ਅੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਦਇਆ ਸਿੰਘ ਜੀ ਹਾਂ ਮਹਾਰਾਜ ਭੁੱਖ ਲੱਗੀ ਹੈ ਮਹਾਰਾਜ ਹੁਣ ਕਾਹਦੀ ਭੁੱਖ ਅੱਜ ਤੱਕ ਤੁਸੀਂ ਕਦੇ ਕੁਛ ਨਹੀਂ ਛਕਿਆ ਆਨੰਦਪੁਰ ਸਾਹਿਬ ਇੱਥੇ ਬਹੁਤ ਘੱਟ ਛਕਦੇ ਸੋ ਮਹਾਰਾਜ ਅੱਜ ਕਾਹਦੀ ਭੁੱਖ ਲੱਗੀ ਹੈ ਮਹਾਰਾਜ ਕਹਿੰਦੇ ਭਾਈ ਪ੍ਰਸ਼ਾਦੇ ਦੀ ਭੁੱਖ ਨਹੀਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਨਾ ਹੈ ਅੱਗੇ ਰੋਜ਼ ਕੀਰਤਨ ਕਰੀਦਾ ਅੱਜ ਨਹੀਂ ਕਰਨਾ
ਸਤਨਾਮ
ਨਿਤਨੇਮ ਵਿੱਚ ਫਰਕ ਨਾ ਪੈ ਜਾਏ ਪਿਆਰ ਵਾਲੇ ਤੇ ਸਦਾ ਕਹਿੰਦੇ ਨੇ
ਜੇ ਮੈਂ ਅੱਜ ਨਾ ਪੜੀ ਗੁਰਬਾਣੀ ਮੇਰਾ ਨਿਤਨੇਮ ਟੁੱਟ ਜਾਵੇਗਾ ਜੇ ਮੈਂ ਅੱਜ ਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਵੇਗਾ ਮੇਰਾ ਨਿਤਨੇਮ ਟੁੱਟ ਜਾਵੇਗਾ
ਭੈਣਾ
ਮੇਰਾ ਨਿਤਨੇਮ
ਸੰਗਤ ਤੇ ਬਹੁਤ ਆਵਾਜ਼ ਬਹੁਤ ਥੋੜੀ ਆਉਂਦੀ ਹੈ ਸਾਰੇ ਬੋਲਿਆ ਕਰੋ ਦਾਸ ਬੋਲਦਾ ਪਹਿਲਾਂ ਫਿਰ ਸਾਰੇ ਵੀਰ ਭਰਾ ਜਥਾ ਸਾਰਾ ਫਿਰ ਭੈਣਾਂ ਵੀ ਬੋਲਿਆ ਕਰੋ ਤੀਜੇ ਹਿੱਸੇ 'ਚ ਗੂੰਜਾਂ ਪਾਓ ਪਿੱਛੇ ਨਹੀਂ ਰਹਿਣਾ ਭੈਣਾਂ ਸਾਡੀਆਂ ਕਿਹੜੀ ਗੱਲ ਵਿੱਚ ਪਿੱਛੇ ਨੇ ਜਹਾਜ਼ ਵੀ ਚਲਾਉਂਦੀਆਂ ਨੇ ਇੱਥੇ ਕਾਹਨੂੰ ਪਿੱਛੇ ਰਹਿਣਾ ਭਾਈ ਗੱਜ ਕੇ ਸਾਰੀਆਂ ਭੈਣਾਂ ਵੀਰ ਭਰਾ ਵੀ ਸਾਰੇ ਹਾਜ਼ਰੀ ਲਵਾਇਓ ਭਾਈ
ਜੇ ਮੈਂ ਅੱਜ ਨਾ ਪੜੀ ਗੁਰਬਾਣੀ ਪੜੀ ਗੁਰਬਾਣੀ ਉਹ ਨਿਤਨੇਮ ਟੁੱਟ ਬੜੀ ਗੁਰਬਾਣੀ ਉਹ ਨਿਤਨੇਮ ਟੁੱਟ ਜਾਵੇਗਾ
ਵਾਰੀ ਦਾ ਖਿਆਲ ਰੱਖਿਓ
ਮੇਰਾ ਨਿਤਨੇਮ ਟੁੱਟ ਜਾਵੇ ਟੁੱਟ ਜਾਵੇਗਾ
ਪੜੀ ਤੇ ਨਿਤਨੇਮ ਟੁੱਟ ਜਾਏਗਾ। ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਕੋ, ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ, ਸ਼ਬਦ ਵਿਵੇਕ ਇੱਕ ਟੇਕ ਜਾ ਕੇ ਮਨ ਵਸੈ, ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ। ਧਿਆਨ ਦੇਣਾ ਸਾਧ ਸੰਗ ਜੀ, ਕਿਸੇ ਬੰਦੇ ਦਾ ਰੰਗ ਹੋਵੇ ਕਾਲਾ ਹੋਵੇ, ਕੋਝਾ ਕੋਝਾ ਹੁੰਦਾ ਵੀ ਸਰੀਰ ਦਾ ਕੋਈ ਵੀ ਏਦਾਂ ਦਾ ਅੰਗ ਹੋਵੇ ਨਾ ਕੰਮ ਕਰਦਾ ਹੋਵੇ, ਆਪਣੇ ਆਪ ਨੂੰ ਇਹ ਨਾ ਸਮਝੇ ਵੀ ਮੈਂ ਸੋਹਣਾ ਨਹੀਂ ਲੱਗਦਾ, ਮੇਰਾ ਤੇ ਜੀ ਰੰਗ ਨਹੀਂ ਸੋਹਣਾ, ਮੇਰਾ ਜੀ ਨੱਕ ਨਹੀਂ ਸੋਹਣਾ, ਮੇਰੀਆਂ ਜੀ ਅੱਖਾਂ ਨਹੀਂ ਸੋਹਣੀਆਂ। ਭਾਈ ਗੁਰਦਾਸ ਜੀ ਕਹਿੰਦੇ ਨੇ ਪਿਆਰਿਆ, ਸਾਧ ਸੰਗਤ ਵਿੱਚ ਜਾਈ ਜਾਈ ਰੋਜ਼ ਸੰਗਤ ਦੇ ਦਰਸ਼ਨ ਕਰੀ, ਰੋਜ਼ ਸੰਗਤ ਦੀ ਨਜ਼ਰ ਤੇਰੇ ਤੇ ਪੈਣੀ ਚਾਹੀਦੀ ਆ। ਜਿਹੜਾ ਰੋਜ਼ ਸਾਧ ਸੰਗਤ ਦੇ ਦਰਸ਼ਨ ਕਰਦਾ ਰਹਿੰਦਾ ਉਹਦੇ ਵਿੱਚ ਇਹੋ ਜਿਹੀ ਚਮਕ ਆ ਜਾਂਦੀ ਹੈ, ਉਹ ਸਾਰਿਆਂ ਨੂੰ ਸੋਹਣਾ ਲੱਗਦਾ ਰੰਗ, ਭਾਵੇਂ ਉਹਦਾ ਕਾਲਾ ਹੀ ਹੋਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਗੁਰੂ,
ਉਹ ਸਭ ਨੂੰ ਸੋਹਣਾ ਲੱਗੇਗਾ ਜੇ ਸੰਗਤ ਦੀ ਦ੍ਰਿਸ਼ਟੀ ਤੁਹਾਡੇ ਸਰੀਰ ਤੇ ਪੈਂਦੀ ਰਹੇਗੀ, ਕਾਲੀ ਚਮੜੀ ਵੀ ਸੋਹਣੀ ਲੱਗਣੀ ਹੈ, ਸੋਹਣਾ ਲੱਗੇਗਾ। ਸੋਹਣਾ ਤੇ ਬੰਦਾ ਆਪਣੇ ਗੁਣਾ ਕਰਕੇ ਲੱਗਦਾ। ਕਾਲੀ ਕੋਇਲ ਵੇਖੋ ਕਿੱਡੀ ਕਾਲੀ, ਉਹਦੇ ਵਰਗੇ ਕਾਲਾ ਹੋਰ ਵੀ ਹੋ ਸਕਦਾ ਕਾਲੀ, ਪਰ ਜੇ ਕਿਤੇ ਕੋਇਲ ਬੋਲਦੀ ਹੋਵੇ ਨਾ ਸਵੇਰੇ ਸਵੇਰੇ, ਦੁਨੀਆ ਦਾ ਕੋਈ ਏਦਾਂ ਦਾ ਬੰਦਾ ਨਹੀਂ ਜਿਹੜਾ ਕਹੇ ਮੈਨੂੰ ਇਹ ਸੋਹਣੀ ਨਹੀਂ ਲੱਗਦੀ। ਕੋਇਲ ਕਾਲੀ ਹੈ, ਗੁਣ ਹੋਣ ਕਰਕੇ ਕਾਲੀ ਵੀ ਕਾਲੀ ਨਹੀਂ ਲੱਗਦੀ, ਬਿਲਕੁਲ ਕਾਲੀ ਹੈ, ਪਰ ਉਹਦੇ ਚ ਗੁਣ ਏਡਾ ਤਕੜਾ, ਉਹਦੀ ਆਵਾਜ਼ ਇੰਨੀ ਸੋਹਣੀ ਆ ਵੀ ਉਹ ਕਾਲੀ ਵੀ ਕਾਲੀ ਨਹੀਂ ਲੱਗਦੀ। ਤੇ ਦੂਜੇ ਪਾਸੇ ਬਗਲਾ ਵੇਖੋ ਚਿੱਟਾ, ਬਿਲਕੁਲ ਚਿੱਟਾ। ਤੇ ਕਦੇ ਕਿਸੇ ਨੇ ਆਖਿਆ ਵੀ ਪਿੰਜਰੇ ਚ ਪਾ ਕੇ ਲੈ ਚੱਲੋ, ਕਿੰਨਾ ਸੋਹਣਾ ਚਿੱਟਾ ਚਿੱਟਾ ਲੱਗਦਾ, ਬੜਾ ਸੋਹਣਾ। ਕਦੇ ਕਿਸੇ ਨੇ ਪਿੰਜਰੇ ਚ ਪਾ ਕੇ ਬਗਲਾ ਰੱਖਿਆ, ਰੱਖੋ ਖਾਂ ਬਾਈ, ਸੋਹਣਾ ਤੇ ਇੰਨਾ ਰੱਖਦੇ ਕਿਉਂ ਨਹੀਂ, ਔਗਣ ਹੋਣ ਕਰਕੇ ਚੰਗਾ ਹੀ ਨਹੀਂ ਲੱਗਦਾ।
ਸਤਨਾਮ,
ਜਦੋਂ ਬਗਲੇ ਵੱਲ ਵੇਖੀਦਾ ਤੇ ਸੋਹਣਾ ਲੱਗਦਾ, ਜਦੋਂ ਉਹਦੀ ਖੁਰਾਕ ਵੇਖੀਦੀ ਹੈ ਫੇਰ ਆਖੀਦਾ ਨਹੀਂ ਬਈ ਇਹਨੂੰ ਨਹੀਂ ਲੈ ਕੇ ਜਾਣਾ, ਇਹ ਤੇ ਮੱਛੀਆਂ ਖਾਂਦਾ ਹੈ ਤੇ ਡੱਡੀਆਂ ਖਾਂਦਾ, ਬਈ ਇਹ ਨਹੀਂ ਲੈ ਕੇ ਜਾਣਾ। ਗੁਣ ਉਹ ਸੋਹਣਾ ਤੇ ਬੜਾ ਹੈ, ਉਹ ਚਿੱਟਾ ਵੀ ਚਿੱਟਾ ਨਹੀਂ ਲੱਗਦਾ ਕਿਉਂਕਿ ਔਗਣ ਮਾਰ ਗਿਆ, ਚਿੱਟਾ ਵੀ ਚਿੱਟਾ ਨਹੀਂ ਲੱਗਦਾ ਕਿਉਂਕਿ ਔਗਣ ਮਾਰ ਗਿਆ, ਤੇ ਕੋਇਲ ਕਾਲੀ ਵੀ ਕਾਲੀ ਨਹੀਂ ਲੱਗਦੀ ਉਹਨੂੰ ਗੁਣ ਤਾਰ ਗਿਆ।
ਸਤਨਾਮ,
ਗੁਣ ਬੜਾ ਤਕੜਾ ਹੈ। ਤੇ ਫਿਰ ਇੱਥੋਂ ਇਹ ਗੱਲ ਸਿੱਧ ਹੋ ਗਈ ਵੀ ਜਿਹਨਾਂ ਦੇ ਰੰਗ ਕਾਲੇ ਨੇ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਮੈਂ ਕੋਝਾਂ ਮੈਂ ਕਾਲਾ ਕਿਉਂ ਆ। ਇਹ ਸਿੱਧ ਹੁੰਦਾ ਹੈ ਵੀ ਗੁਣ ਪੈਦਾ ਕਰੋ, ਆਪਣੇ ਅੰਦਰ ਕੁਆਲਿਟੀ ਪੈਦਾ ਕਰੋ, ਕਾਲੇ ਵੀ ਕਾਲੇ ਨਹੀਂ ਲੱਗੋਗੇ, ਸੋਹਣੇ ਲੱਗੋਗੇ। ਤੇ ਕਈ ਉਹਨਾਂ ਦੇ ਰੰਗਾਂ ਨੂੰ ਕੀ ਕਰਨਾ ਭਾਈ, ਰੰਗ ਤੇ ਬੜਾ ਸੋਹਣਾ, ਰੰਗ ਤੇ ਬੜਾ ਗੋਰਾ ਹੈ, ਪਰ ਸਾਧ ਸੰਗਤ ਜੀ ਜੇ ਜੀਵਣੀ ਹੈ ਨਹੀਂ, ਜੇ ਅੰਦਰ ਔਗਣਾਂ ਦਾ ਭਰਿਆ ਹੋਇਆ ਤੇ ਸੋਹਣੇ ਵੀ ਸੋਹਣੇ ਨਹੀਂ ਲੱਗਦੇ ਬੜੇ ਨੇ ਏਦਾਂ ਦੇ, ਕਿੱਡੀ ਵਧੀਆ ਗੱਲ ਹੋਵੇ ਸੋਨੇ ਤੇ ਸੁਹਾਗੇ ਵਾਲੀ, ਜੇ ਸਰੀਰ ਵੀ ਸੋਹਣਾ ਹੋਵੇ ਤੇ ਮਨ ਵੀ ਸੋਹਣਾ ਹੋਵੇ। ਆਖ ਸਤਨਾਮ
ਸ੍ਰੀ ਵਾਹਿਗੁਰੂ,
ਮਨ ਵੀ ਓਨਾ ਹੀ ਸੋਹਣਾ ਹੋਵੇ, ਮਨ ਵੀ ਓਨਾ ਹੀ ਸਾਫ਼ ਹੋਵੇ, ਫਿਰ ਕਿੱਡੀ ਮਰਦੀ ਬਖਸ਼ਿਸ਼। ਪਰ ਇੱਦਾਂ ਦਾ ਕੋਈ ਭਾਗਾਂ ਵਾਲਾ ਹੁੰਦਾ ਸੰਸਾਰ ਚ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਨਿਤਨੇਮ ਨਹੀਂ ਛੱਡਣਾ, ਸਰਸਾ ਦੇ ਕੰਢੇ ਤੇ ਸਰਸਾ ਚੜਿਆ ਤੇ ਪੋਹ ਦੀ ਸਰਦੀ ਤੇ ਸੱਤ ਪੋਹ ਦੀ ਸਵੇਰ ਅੰਮ੍ਰਿਤ ਵੇਲਾ ਮਹਾਰਾਜ ਨੇ ਕੀਰਤਨ ਸੁਣਿਆ ਜਦੋਂ ਹੋਈ ਸਮਾਪਤੀ ਤੇ ਦਇਆ ਸਿੰਘ ਥੋੜਾ ਜਿਹਾ ਨਾ ਜੀ ਰੋਹ ਚ ਆ ਗਿਆ ਗੁੱਸੇ ਚ ਪਿਆਰ ਭਰਿਆ ਗੁੱਸਾ ਨਾਰਾਜ਼ਗੀ ਮਹਾਰਾਜ ਜੀ ਅੱਜ ਦੀ ਅੱਜ ਦਾ ਦਿਨ ਆਸਾ ਜੀ ਦੀ ਵਾਰ ਨਾ ਸੁਣਦੇ ਫਿਰ ਕੀ ਵਿਗੜ ਚੱਲਣਾ ਸੀ ਵੇਖੋ ਖਾਂ ਕਿੰਨੇ ਸਿੰਘ ਸ਼ਹੀਦ ਹੋ ਗਏ ਆਪਾਂ ਲੰਘ ਜਾਂਦੇ ਹੁਣ ਨੂੰ ਕਿੰਨੇ ਸਿੰਘ ਸ਼ਹੀਦ ਹੋ ਗਏ ਆਸਾ ਦੀ ਵਾਰ ਮਹਿੰਗੀ ਪੈ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਮੇਰੇ ਪੁੱਤਰਾਂ ਤੋਂ ਮੇਰੇ ਪ੍ਰਾਣਾਂ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਇਸ ਆਸਾ ਦੀ ਵਾਰ ਮੈਨੂੰ ਮਹਿੰਗੀ ਨਹੀਂ ਪਈ ਦਇਆ ਸਿੰਘ ਕਹਿਣ ਲੱਗਾ ਮਹਾਰਾਜ ਕਿਉਂ ਵੇਖੋ ਕਿੰਨੇ ਸਿੰਘ 250-300 ਸਿੰਘ ਸ਼ਹੀਦ ਹੋ ਗਿਆ ਮਹਾਰਾਜ ਕਹਿਣ ਲੱਗੇ ਮੈਨੂੰ ਆਸਾ ਦੀ ਵਾਰ ਮਹਿੰਗੀ ਨਹੀਂ ਪਈ ਦਇਆ ਸਿੰਘਾ ਜੇ ਤੂੰ ਵੀ ਸ਼ਹੀਦ ਹੋ ਜਾਂਦਾ ਤਾਂ ਵੀ ਮਹਿੰਗੀ ਨਾ ਪੈਂਦੀ ਜੇ ਮੈਂ ਵੀ ਲੇਖੇ ਲੱਗ ਜਾਂਦਾ ਇਹ ਤਾਂ ਵੀ ਮਹਿੰਗੀ ਨਹੀਂ ਸੀ ਪੈਣੀ ਕਿਉਂਕਿ ਅੱਜ ਪੂਰਨੇ ਪਾ ਚੱਲਿਆ ਗੁਰਸਿੱਖੋ ਨੇਮ ਨਾ ਛੱਡਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਥੇ ਤੇ ਭਾਵੇਂ ਮੈਂ ਵੀ ਲੇਖੇ ਲੱਗ ਜਾਂਦਾ ਪਰ ਆਸਾ ਜੀ ਦੀ ਵਾਰ ਦਾ ਨੇਮ ਆਪਾਂ ਇੱਥੇ ਸਰਸਾ ਦੇ ਕੰਢੇ ਤੇ ਵੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ ਆਉਣ ਵਾਲੀਆਂ ਨਸਲਾਂ ਨੂੰ ਇਹ ਯਾਦ ਰਹੇਗਾ ਆਉਣ ਵਾਲੀ ਕੌਮ ਨੂੰ ਇਹ ਯਾਦ ਰਹੇਗਾ ਮੇਰੇ ਪੁੱਤਰਾਂ ਨੂੰ ਮੇਰੀ ਆਉਣ ਵਾਲੀ ਪਨੀਰੀ ਨੂੰ ਯਾਦ ਰਹੇਗਾ ਧੰਨ ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਰਸਾ ਦੇ ਕੰਢੇ ਦੇ ਉੱਤੇ ਇੱਕ ਪਾਸੇ ਤੁਰਕ ਚੜ੍ਹ ਕੇ ਆ ਗਏ ਆ ਜੰਗ ਹੋ ਰਿਹਾ ਤੇ ਦੂਜੇ ਪਾਸੇ ਸਾਡੇ ਪਿਤਾ ਨੇ ਨਿਤਨੇਮ ਨਹੀਂ ਛੱਡਿਆ ਮੈਂ ਕਿਵੇਂ ਛੱਡ ਦਿਆਂ ਕੋ ਸਤਨਾਮ
ਸ੍ਰੀ ਵਾਹਿਗੁਰੂ
ਪੈ ਗਿਆ ਨਾ ਜੀ ਪੂਰਨੇ ਪੂਰਨ ਟੀਚਰ ਪਾਉਂਦਾ ਫੱਟੀ ਤੇ ਲਿਖ ਲੈਂਦਾ ਉਹ ਤੇ ਸੌਖਾ ਹੀ ਆ ਕੰਮ ਗੁਰੂ ਗੋਬਿੰਦ ਸਿੰਘ ਨੇ ਪੂਰਨੇ ਆਪਣੇ ਖੂਨ ਨਾਲ ਪਾਏ ਗੁਰੂ ਗੋਬਿੰਦ ਸਿੰਘ ਨੇ ਨਾ ਜੀ ਆਪਣੇ ਸਰਬੰਸ ਦੇ ਆਪਣੇ ਲਾਲਾਂ ਦੇ ਖੂਨ ਦੇ ਨਾਲ ਸਾਡੇ ਵਾਸਤੇ ਪੂਰਨੇ ਪਾਏ ਨੇ ਦੁੱਖ ਦੀ ਗੱਲ ਇਹ ਆ ਸਾਡੀ ਸੁਰਤ ਰੂਪੀ ਉਹ ਲਿਖਦੇ ਨੇ ਨਾ ਬੱਚੇ ਉਹਦੇ ਤੇ ਸਾਡੀ ਸਾਧ ਸੰਗਤ ਜੀ ਉਹ ਹੱਥ ਦੇ ਨਾਲ ਫਿਰ ਮਗਰ ਮਗਰ ਬੱਚੇ ਵੀ ਪੂਰਨੇ ਪਾਉਂਦੇ ਨੇ ਖਿਮਾ ਕਰਨਾ ਅਸੀਂ ਉਧਰ ਨੂੰ ਨਹੀਂ ਤੁਰੇ ਜਿਹੜਾ ਰਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਵਾਸਤੇ ਦੱਸ ਕੇ ਗਏ ਸੀ ਮਨ ਨੇ ਆਖਿਆ ਸੀ ਖਾਲਸਾ ਜੀ ਜੋ ਮਰਜ਼ੀ ਹੋ ਜਾਏ ਨਿਤਨੇਮ ਨਾ ਛੱਡਿਓ ਤੇ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੇ ਅਸੀਂ ਪਿਤਾ ਕਹਿੰਦੇ ਹਾਂ ਆਪਣੇ ਬਾਪੂ ਦਾ ਨਿਤਨੇਮ ਚੈੱਕ ਕਰਨਾ ਵੇਖਣਾ ਜ਼ਰਾ ਤੇ ਆਪਣਾ ਵੀ ਵੇਖਣਾ ਮਨ 'ਚ ਝਾਤੀ ਮਾਰਨੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਕਹਾਉਂਦੇ ਤੇ ਹਾਂ ਸਾਡੇ ਕੋਲ ਜਪਜੀਤ ਸਾਹਿਬ ਦਾ ਨਿਤਨੇਮ ਹੈ ਰੋਜ਼ ਦਾ ਹੁਕਮ ਤੇ ਪੰਜ ਬਾਣੀਆਂ ਪੜ੍ਹਨ ਦਾ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪੜ੍ਹਨ ਦਾ ਹੁਕਮ ਹੈ ਸੌਣ ਲੱਗਿਆਂ ਕੀਰਤਨ ਸਵੇਰ ਦਾ ਹੁਕਮ ਹੈ ਵੇਖਣਾ ਜ਼ਰਾ ਸਾਡੇ ਕੋਲ ਨਿਤਨੇਮ ਹੈ ਅਸੀਂ ਗੁਰੂ ਗੋਬਿੰਦ ਸਿੰਘ ਦੇ ਕਹਾਉਂਦੇ ਤੇ ਹਾਂ ਸਾਡੇ ਪਿਤਾ ਨੇ ਸਰਸਾ ਦੇ ਕੰਢੇ ਤੇ ਆ ਕੇ ਵੀ ਸਰਸਾ ਦਾ ਪਰਿਵਾਰ ਵਿਛੋੜਾ ਤੇ ਸਾਰਿਆਂ ਨੇ ਸੁਣਿਆ ਉੱਥੋਂ ਦਾ ਸਿਧਾਂਤ ਕੀ ਹੈ ਇਹ ਵੇਖਿਆ ਜੀ ਐਡੀ ਵੱਡੀ ਸਿੱਖਿਆ ਇਹ ਤੇ ਸੁਣਿਆ ਹਾ 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 ਬਈ ਮਹਾਰਾਜ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਨੇ ਤੇ ਨਾਲ ਆਪਣੇ ਮਨ ਚ ਝਾਤੀ ਨੀ ਮਾਰੀ ਵੀ ਮਹਾਰਾਜ ਸਿੱਖਿਆ ਕੀ ਦੇ ਰਹੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਤੇ ਆਪ ਰੱਬ ਸੀ ਆਪ ਰੱਬ ਸੀ ਸਿੱਖਿਆ ਕਿੱਡੀ ਵੱਡੀ ਦੇ ਕੇ ਜਾਣ ਲੱਗੇ ਖਾਲਸਾ ਜੀ ਨਿਤਨੇਮ ਨਾ ਛੱਡਿਓ ਭਾਵੇਂ ਜੋ ਮਰਜ਼ੀ ਹੋ ਜਾਏ ਪਰ ਸਾਡਾ ਹਾਲ ਅੱਜ ਕੀ ਆਪੋ ਆਪਣੇ ਮਨਾਂ ਚ ਅਸੀਂ ਝਾਤੀ ਮਾਰ ਕੇ ਵੇਖੀਏ ਆਪੋ ਆਪਣਾ ਨਿਤਨੇਮ ਸਾਡੀਆਂ ਭੈਣਾਂ ਤੇ ਸਾਡੇ ਵੀਰ ਭਰਾ ਜਿੰਨੇ ਬੈਠੇ ਹੋ ਭਾਵੇਂ ਅੰਮ੍ਰਿਤ ਧਾਰੀ ਹੋ ਤੇ ਭਾਵੇਂ ਸਹਿਜ ਧਾਰੀ ਹੋ ਅੰਮ੍ਰਿਤ ਨਹੀਂ ਛਕਿਆ ਪਰ ਮਨਾਂ ਚ ਝਾਤੀ ਮਾਰ ਕੇ ਵੇਖਣਾ ਜ਼ਰਾ ਵੀ ਸਾਡਾ ਜਾਂ ਨਿਤਨੇਮ ਹੈ ਕੁਛ ਸਾਡਾ ਵੀ ਇਹ ਪ੍ਰਣ ਕੀਤਾ ਹੋਇਆ ਵੀ ਅਸੀਂ ਜਪਜੀਤ ਸਾਹਿਬ ਦਾ ਪਾਠ ਕੀਤੇ ਬਿਨਾਂ ਚਾਹ ਨਹੀਂ ਪੀਣੀ ਅਸੀਂ ਜਪਜੀਤ ਸਾਹਿਬ ਦਾ ਪਾਠ ਕੀਤੇ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ ਇਸ ਪੇਟ ਨੂੰ ਕੁਛ ਨਹੀਂ ਦੇਣਾ ਕਿਉਂਕਿ ਇਹਨੇ ਕੁਝ ਮੰਗਣਾ ਹੀ ਇਹਨੂੰ ਕਹਾਂਗੇ ਵੀ ਠੀਕ ਆ ਤੈਨੂੰ ਦੇਵਾਂਗੇ ਪਰ ਪਹਿਲਾਂ ਥੋੜਾ ਨਿਤਨੇਮ ਕਰ ਲਿਆ ਜਪਜੀਤ ਸਾਹਿਬ ਕੋਈ ਜਾਪ ਸਾਹਿਬ ਚੌਪਾਈ ਕੁਛ ਨਾ ਕੁਛ ਨੇਮ ਬਣਾਇਆ ਸੀ ਆਪਣਾ ਜੇ ਨਹੀਂ ਬਣਾਇਆ ਤੇ ਸੱਤ ਪੋਹ ਦੀ ਉਹ ਅੰਮ੍ਰਿਤ ਸੱਤ ਪੋਹ ਦੀ ਸਵੇਰ ਤੋਂ ਅੰਮ੍ਰਿਤ ਵੇਲੇ ਤੋਂ ਜੋ ਅੱਜ ਤੋਂ 301 ਸਾਲ ਪਹਿਲਾਂ ਸਮਾਂ ਲੰਘਿਆ ਉਹ ਸੱਤ ਪੋਹ ਦੀ ਸਵੇਰ ਤੋਂ ਸਿੱਖਿਆ ਲੈਣੀ ਆ ਜੇ ਨਹੀਂ ਨੇਮ ਬਣਾਇਆ ਤੇ ਥੋੜਾ ਥੋੜਾ ਜ਼ਰੂਰ ਬਣਾਈਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜੇ ਸਾਡਾ ਨਿਤਨੇਮ ਕੋਈ ਨਹੀਂ ਤੇ ਬਣਾਈਏ ਪਿਆਰਿਓ ਨੇਮ ਥੋੜਾ ਜਿਹਾ ਧਿਆਨ ਦਿਓ ਹੁਣ ਸਰਸਾ ਮਹਾਰਾਜ ਨੇ ਆਖਿਆ ਪਾਰ ਕਰੋ ਸਰਸਾ ਪਾਰ ਕੀਤਾ ਸਿੰਘਾਂ ਨੇ ਮਹਾਰਾਜ ਅੱਗੇ ਲੱਗੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅੱਗੇ ਅੱਗੇ ਜਾ ਰਹੇ ਨੇ ਸਿੰਘ ਵੜਦੇ ਨੇ 10 ਨਿਕਲਦਾ 1 ਵੜਦੇ ਨੇ 50 ਨਿਕਲਦੇ ਨੇ 5 ਵੜਦੇ ਨੇ 100 ਨਿਕਲਦੇ ਨੇ 10 ਫਿਰ ਸਰਸਾ ਦੇ ਕੰਢੇ ਤੇ ਤੇਰੇ ਅਣਵਿਧ ਮੋਤੀ ਖਿੰਡ ਗਏ ਇੱਕ ਸਰਦੀ ਪੋਹ ਦਾ ਪਾਲਾ ਦੂਜੇ ਪਾਸੇ ਧੁੰਦ ਹੱਥ ਪਸਾਰਿਆ ਨਜ਼ਰ ਨਾ ਆਏ ਤੇ ਸਤ ਸੰਗਤ ਜੀ ਫਿਰ ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਪਾਰ ਹੋ ਗਏ ਗੁਰੂ ਗੋਬਿੰਦ ਸਿੰਘ ਦੇ ਨਾਲ ਖੜ ਗਏ ਜਾ ਕੇ ਛੋਟੇ ਸਾਹਿਬਜ਼ਾਦੇ ਨਿਕਲੇ ਤੇ ਸਹੀ ਪਰ ਬੜਾ ਦੂਰ ਜਾ ਕੇ ਸਾਰਾ ਪਰਿਵਾਰ ਵਿਛੜ ਗਿਆ। ਸਤਿਗੁਰਾਂ ਦੇ ਸਿੰਘ ਨਾਲੇ ਸਰਸਾ ਚ ਰੁੜੇ ਜਾਂਦੇ ਨੇ ਤੇ ਨਾਲੇ ਜਾਂਦੇ ਜਾਂਦੇ ਹੱਥ ਜੋੜਦੇ ਨੇ। ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਐ ਸੱਚੇ ਪਾਤਸ਼ਾਹ ਐ ਪਿਤਾ ਜੀ, ਤੁਸੀਂ ਆਖਿਆ ਆਨੰਦਪੁਰ ਰਹੇ ਤੁਹਾਡੇ ਨਾਲ ਦੁੱਖ ਭੁੱਖ ਅਸੀਂ ਝੱਲ ਲਿਆ, ਪਰ ਹੁਣ ਅੱਜ ਸਾਡੀ ਬੇਵਾਹ ਹੋ ਗਈ, ਹੁਣ ਪਾਣੀ ਸਾਡੀ ਕੋਈ ਵਾਹ ਨਹੀਂ ਚੱਲਣ ਦੇ ਰਿਹਾ। ਹੱਥ ਜੋੜ ਕੇ ਜਾਂਦੀ ਵਾਰੀ ਫਤਿਹ ਬੁਲਾ ਗਏ ਸਿੰਘ ਗੁਰੂ ਗੋਬਿੰਦ ਸਿੰਘ ਦੇ, ਸਰਸਾ ਦੀ ਭੇਟ ਚੜ ਗਏ। ਬੜਾ ਔਖਾ ਕੰਮ ਸੀ। ਫਿਰ ਗੁਰੂ ਗੋਬਿੰਦ ਸਿੰਘ ਇੱਥੋਂ ਚਮਕੌਰ ਦੀ ਗੱਡੀ ਵੱਲ ਹੋ ਤੁਰੇ ਤੇ ਆਪਾਂ ਇੱਧਰ ਨੂੰ ਨਹੀਂ ਜਾਣਾ ਚਮਕੌਰ ਦੀ ਗੱਡੀ ਵੱਲ ਨੂੰ, ਆਪਾਂ ਅੱਜ ਫਤਿਹਗੜ੍ਹ ਸਾਹਿਬ ਨੂੰ ਜਾਣਾ। ਖੁਸ਼ਨਾ
ਸ੍ਰੀ ਵਾਹਿਗੁਰੂ।
ਬਸ ਸ਼ੋਰਟ ਕੱਟ ਵਿਚਾਰ, ਸੰਖੇਪ ਸੰਖੇਪ ਵਿਚਾਰ। ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦੇ ਨਾਲ ਨਾਲ ਸਰਸਾ ਪਾਰ ਕੀਤਾ, ਬੜੇ ਕੋਮਲ ਸਰੀਰ, ਬੜੇ ਸੁੰਦਰ ਸਰੀਰ, ਦੁੱਧ ਮੱਖਣਾਂ ਨਾਲ ਪਾਲੇ ਸਰੀਰ, ਮਖਮਲ ਦੇ ਗਦੈਲਿਆਂ ਚ ਆਰਾਮ ਕਰਨ ਵਾਲੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਲਾਲ, ਸਿਰਾਂ ਉੱਤੇ ਨੰਨੀਆਂ ਛੋਟੀਆਂ ਛੋਟੀਆਂ ਕਲਗੀਆਂ ਸਾਹਿਬਜ਼ਾਦਿਆਂ ਦੇ, ਬਸਤਰ ਸੋਹਣੇ ਸਨ ਪਰ ਗਿੱਲੇ ਹੋ ਗਏ ਨੇ ਸਾਰੇ। ਮਾਤਾ ਗੁਜਰ ਕੌਰ ਜੀ ਨਾਲ ਨੇ, ਦੋ ਉਮਰਾਂ ਵਿੱਚ ਠੰਡ ਜ਼ਿਆਦਾ ਲੱਗਦੀ ਹੈ, ਜਾਂ ਕਹਿੰਦੇ ਨੇ ਬਜ਼ੁਰਗ ਜਦੋਂ ਸਰੀਰ ਬਜ਼ੁਰਗ ਹੋ ਜਾਂਦਾ ਉਦੋਂ ਠੰਡ ਬਹੁਤੀ ਲੱਗਦੀ ਹੈ, ਜਾਂ ਬੱਚਿਆਂ ਨੂੰ ਠੰਡ ਤੋਂ ਬਚਾ ਕੇ ਰੱਖਣਾ ਪੈਂਦਾ, ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ। ਸਾਹਿਬਜ਼ਾਦਿਆਂ ਦੀ ਉਮਰ ਛੋਟੀ, ਬੱਚਿਆਂ ਵਾਲੀ, ਸਰੀਰਕ ਅਵਸਥਾ ਛੋਟੀ ਸੀ ਭਾਵੇਂ ਆਤਮਕ ਅਵਸਥਾ ਬੜੀ ਵੱਡੀ ਸੀ। ਤੇ ਮਾਤਾ ਗੁਜਰ ਕੌਰ ਜੀ ਬਜ਼ੁਰਗ ਸਨ, ਤੁਰੇ ਜਾਂਦੇ ਨੇ, ਮਾਤਾ ਜੀ ਕਿੱਥੇ ਚੱਲੇ ਆ ਕੋਈ ਪਤਾ ਨਹੀਂ। ਹੁਣ ਸਾਨੂੰ ਸਾਰਿਆਂ ਨੂੰ ਫਿਕਰ ਹੈ ਵੀ ਸਮਾਪਤੀ ਹੋਵੇ, ਠੰਡ ਵੱਧਦੀ ਜਾ ਰਹੀ ਹੈ, ਧੁੰਦ ਥੋੜੀ ਥੋੜੀ ਪੈ ਰਹੀ ਹੈ ਤੇ ਅਸੀਂ ਆਪੋ ਆਪਣੇ ਘਰਾਂ ਚ ਪਹੁੰਚੀਏ। ਤੁਹਾਨੂੰ ਸਾਰਿਆਂ ਨੂੰ ਪਤਾ ਸਾਡੇ ਘਰ ਕਿੱਥੇ ਨੇ। ਕੋਈ ਕਹਿੰਦਾ ਮੈਂ ਗੱਡੀ ਤੇ ਜਾਵਾਂਗਾ ਚੜ੍ਹ ਕੇ, ਕੋਈ ਕਹਿੰਦਾ ਮੈਂ ਬੱਸ ਤੇ ਸਵਾਰ ਹੋ ਕੇ ਜਾਣਾ, ਕੋਈ ਕਹਿੰਦਾ ਮੈਂ ਆਪਣੀ ਗੱਡੀ ਲੈ ਕੇ ਆਇਆ, ਕੋਈ ਮੋਟਰਸਾਈਕਲ ਤੇ ਜਾਏਗਾ, ਸਾਰਿਆਂ ਨੇ ਆਪੋ ਆਪਣੇ ਘਰ, ਕੋਈ ਪੈਦਲ ਜਾਏਗਾ, ਟਿਕਾਣਾ ਤੇ ਹੈ ਕੋਈ, ਮੰਜ਼ਿਲ ਤੇ ਹੈ ਕੋਈ, ਪਰ ਮਹਾਰਾਜ ਦੇ ਲਾਲ ਤੁਰੇ ਜਾ ਰਹੇ ਨੇ, ਇਹ ਪਤਾ ਹੀ ਨਹੀਂ ਵੀ ਜਾਣਾ ਕਿੱਥੇ ਆ। ਕੋ ਸਤਨਾਮ, ਟਿਕਾਣੇ ਦਾ ਪਤਾ ਹੀ ਕੋਈ ਨਹੀਂ, ਮੰਜ਼ਿਲ ਦਾ ਪਤਾ ਹੀ ਨਹੀਂ ਵੀ ਜਾਣਾ ਕਿੱਥੇ। ਤੇ ਵਾਰ ਵਾਰ ਮਾਤਾ ਨੂੰ ਪੁੱਛਦੇ ਨੇ ਮਾਤਾ ਕਿੱਥੇ ਜਾਵਾਂਗੇ, ਮਾਤਾ ਜੀ ਕਹਿੰਦੇ ਕੋਈ ਨੀ, ਜਿੱਥੇ ਕਰਤਾਰ ਲੈ ਜਾਏਗਾ ਉੱਥੇ ਜਾਣਾ। ਫਿਰ ਕਿਤੇ ਕਿਤੇ ਇਤਿਹਾਸ ਦੱਸਦਾ ਕਿਤੇ ਕਿਤੇ ਦਰਖਤ ਦੇ ਥੱਲੇ ਨਾ ਜੀ ਕਦੇ ਬਹਿ ਜਾਣਾ ਸਾਹਿਬ, ਜਦੋਂ ਥੱਕ ਜਾਂਦੇ ਸੀ ਬਹੁਤੇ, ਜਦੋਂ ਸਾਹਿਬਜ਼ਾਦੇ ਨੇ ਬਹੁਤੇ ਥੱਕ ਜਾਣਾ, ਬਹਿ ਜਾਣਾ, ਲੱਤਾਂ ਚ ਦਰਦ ਹੋਣ ਲੱਗ ਪਿਆ, ਮਾਤਾ ਗੁਜਰ ਕੌਰ ਜੀ ਨੇ ਕੋਲ ਬਹਿ ਜਾਣਾ, ਗਲਵੱਕੜੀ ਪਾ ਲੈਣੀ, ਨੰਨੇ ਨੰਨੇ ਪਾਲੇ ਸੀ ਮਾਤਾ ਦਾਦੀ ਮਾਂ ਨੇ। ਬਾਬਾ ਫਤਿਹ ਸਿੰਘ ਜੀ ਤੇ ਪੌਣੇ ਤਿੰਨਾਂ ਸਾਲਾਂ ਦੇ ਸੀ ਜਦੋਂ ਮਾਤਾ ਜੀ ਨੇ ਪਾਲੇ ਨੇ, ਬਚਪਨ ਤੋਂ ਹੀ ਮਾਤਾ ਜੀ ਨੇ ਪਾਲੇ ਸੀ। ਛਾਤੀਆਂ ਨਾਲ ਲਾ ਲਏ ਸਾਹਿਬਜ਼ਾਦੇ, ਬੜਾ ਹੀ ਪਿਆਰ ਕੀਤਾ ਤੇ ਆਪਸ ਵਿੱਚ ਕਈ ਵਾਰੀ ਦੋਵੇਂ ਭਰਾ ਗੱਲਾਂ ਕਰਨ ਲੱਗ ਜਾਂਦੇ ਨੇ, ਮਾਤਾ ਜੀ ਕੋਲ ਬਹਿ ਕੇ ਸੁਣਨ ਲੱਗ ਜਾਂਦੇ। ਅਸੀਂ ਨੀ ਸੁਣਦੇ ਕਈ ਵਾਰੀ, ਬੱਚੇ ਨਿੱਕੇ ਨਿੱਕੇ ਆਪਸ ਚ ਗੱਲਾਂ ਕਰ ਰਹੇ ਹੁੰਦੇ ਨੇ, ਆਪਾਂ ਕੋਲ ਬਹਿ ਕੇ ਹੱਸੀ ਜਾਂਦੇ ਹਾਂ ਵੀ ਕਿੱਦਾਂ ਦੀਆਂ ਗੱਲਾਂ ਕਰਦੇ ਨੇ ਬੱਚੇ। ਬੱਚਿਆਂ ਦੀਆਂ ਗੱਲਾਂ ਹੋਰ ਹੀ ਕਿਸਮ ਦੀਆਂ ਹੁੰਦੀਆਂ, ਛੋਟੇ ਛੋਟੇ ਬੱਚੇ, ਪਰ ਮਰਦ ਲਾਲ ਅੱਜ ਗੱਲਾਂ ਕਰਦੇ ਨੇ ਆਪਸ ਵਿੱਚ। ਜੋਗੀ ਅੱਲਾ ਯਾਰ ਖਾਂ ਨੇ ਉਹਨਾਂ ਬਚਨਾਂ ਨੂੰ ਕਲਮ ਬੰਦ ਕੀਤਾ। ਜੋਗੀ ਅੱਲਾ ਯਾਰ ਖਾਂ ਇੱਕ ਇਸਲਾਮ ਧਰਮ ਦਾ ਲਿਖਾਰੀ ਸੰਬੰਧ ਰੱਖਦਾ ਸੀ, ਪਰ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਜ਼ਿਕਰ ਕੀਤਾ ਨਾ ਸਾਹਿਬਜ਼ਾਦਿਆਂ ਦਾ, ਵੱਡਿਆਂ ਦਾ, ਛੋਟਿਆਂ ਦਾ, ਖਿਮਾ ਕਰਨਾ ਪਿਆਰਿਓ, ਐਸੀ ਲਿਖਤ ਸਾਡੇ ਸਿੱਖ ਧਰਮ ਵਿੱਚ ਇਤਿਹਾਸ 'ਚ ਨਹੀਂ ਮਿਲਦੀ ਜੋ ਉਹਨੇ ਲਿਖੀ। ਇਕੱਲਾ ਇਕੱਲਾ ਬਚਨ ਸਾਹਿਬਜ਼ਾਦਿਆਂ ਦਾ, ਜੋ ਉਹ ਆਪਸ ਵਿੱਚ ਜੋ ਗੁਫ਼ਤਗੂ ਹੋ ਰਹੀ ਹੈ ਉਹਨਾਂ ਦੀ, ਉਹ ਲਿਖੀ ਹੈ। ਕਹਿੰਦੇ ਨੇ ਸਾਹਿਬਜ਼ਾਦੇ ਆਪਸ ਵਿੱਚ ਬਚਨ ਕਰਦੇ ਨੇ, ਗੱਲਾਂ ਕਰਦੇ ਨੇ, ਸਾਡੇ ਪਿਤਾ ਜੀ ਸਾਨੂੰ ਛੱਡ ਕੇ ਕਿੱਥੇ ਚਲੇ ਗਏ, ਸਾਡੇ ਸਿਪਾਹੀ ਸਾਨੂੰ ਛੱਡ ਕੇ ਕਿੱਥੇ ਚਲੇ ਗਏ, ਸਿੰਘ ਕਿੱਥੇ ਚਲੇ ਗਏ, ਸਾਡੀਆਂ ਮਾਤਾਵਾਂ ਕਿੱਥੇ ਚਲੀਆਂ ਗਈਆਂ, ਸਾਡੇ ਵੱਡੇ ਵੀਰ ਕਿੱਥੇ ਚਲੇ ਗਏ ਜਿਨ੍ਹਾਂ ਨਾਲ ਰੋਜ਼ ਖੇਡਦੇ ਸਾਂ, ਰੋਜ਼ ਆਪਣੇ ਭਰਾਵਾਂ ਨਾਲ ਖੇਡਦੇ ਸਾਂ, ਕਿੱਥੇ ਗਏ ਨੇ। ਆਪਸ ਵਿੱਚ ਗੱਲਾਂ ਕਰਦੇ ਨੇ, ਆਉਣਗੇ ਸਾਨੂੰ ਮਨਾਉਣਗੇ, ਵਾਸਤੇ ਪਾਉਣਗੇ, ਪਰ ਅਸੀਂ ਮੰਨਾਂਗੇ ਨਹੀਂ, ਨਾਰਾਜ਼ ਹੋ ਜਾਵਾਂਗੇ। ਆਪਸ ਚ ਗੱਲਾਂ ਕਰਦੇ ਨੇ, ਜਬ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਗੇ, ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਗੇ। ਜੋਗੀ ਅੱਲਾ ਯਾਰ ਖਾਂ ਲਿਖ, ਜਿੱਤ ਕੇ ਰਣ ਨੂੰ ਜਿੱਤ ਕੇ ਸਾਡੇ ਵੱਡੇ ਵੀਰ ਆਉਣਗੇ, ਅਜੀਤ ਸਿੰਘ जब रण अजीत जीत कर तशरीफ लाएंगे अब्बा के साथ जिस घड़ी जुझार आएंगे, माता कभी पिता कभी भाई मनाएंगे, हमको गले से लगा के कहेंगे बार बार मान जाओ हम नहीं मानेंगे जिनहार, असी नहीं मनांगे, सानू मनाओगे तुसी मन जाओ असी मनांगे नहीं, असी तो रुस जाएंगे उन्होंने भी तुसी सानू छड़ के क्यों गए, आखो सतनाम
श्री वाहिगुरु
सानू छड़ के क्यों गए। मैं बड़ा बड़ी खुशी होंगी उन्होंने वेख के जेडे छे पो का दिन चलता ना तो उन्होंने अखा सुख दियां ने, पो शुरू हो जाता ना प्यारे हो। मैं मर दी हजूरी विच बैठा जिक्र कर रहा, मैं बड़े प्रेमी इदां दे वेखे ने जिन्हां दीआं अखां सत दिन नहीं सुकदीआं, इह ओह दिन ने जिस दिन गुरु गोबिंद सिंह दे लाल शहीद होए आ। पर खिमा करना प्यारे हो, ओह वी ने जिन्हां ने ठेके ते जाणा रूटीन नहीं तोड़ी वी जे सत दिन नहीं पीआंगे मर थोड़ा चले आ, जिन्होंने रोज मुर्गियां दे गल मरोड़ने उन्होंने रूटीन नहीं टुटी। कई प्रेमिया ने पांच पांच पाठ जपजी साहब के पंजा जीयां दे नां ते सत सत दिन कीते ने, कई कर रहे ने। कल 13 पोह सी, आपो अपने मना विच जरा झाती मारनी चेक करियो, वेखिए असी आपो अपने मना नूं किन्नी क वारी असी साहबजादियां नूं याद कीता। वो टाइम जदों दुपहर का 12:30, 1 बजे का समा सी, सानूं कल याद आया कुछ भी वो टाइम है महाराज 301 साल पहला साहबजादे शहीद हो गए, खिमा करना सी अपने जो गई हाँ, गुरु गोबिंद सिंह महाराज ने जो किया वो साढ़े वास्ते किया, सानू मां नहीं भुलदी जिहड़ी विछड़ी हो गए, सानू साढ़े भरा नहीं भुलदे जिहड़े विछड़े होण, सानू साढ़े पिता नहीं भुलदे जिहड़े विछड़े होण, भैणां नू भरा नहीं भुलदे, भरावां नू भैणां नहीं भुलदियां जिहड़ियां विछड़ियां होण, सदा उन्हां दी याद आउंदी रहिंदी है। अज हुंदा साडे कोल हुंदा अज आ कम करदे, पर गुरु गोबिंद सिंह दे लालां दी वी याद आई उन्हां नू जिहड़े गुरु गोबिंद सिंह नू अपना पिता समझदे ने, ते गुरु गोबिंद सिंह दे परिवार नू जिहड़े अपना परिवार समझदे ने उन्हां नू याद आई होणी, उन्हां ने याद जरूर कीता होणा कल अज ओह दिन महाराज दे लाल शहीद होए। 13 पोह हुण आपस गल्लां करदे ने, जब रण अजीत जीत कर तशरीफ लाएंगे अब्बा के साथ जिस गड़ी जुझार आएंगे, माता कभी पिता कभी भाई मनाएंगे, हमको गले से लगा के कहेंगे बार बार मान जाओ हम नहीं मानेंगे जिनहार, इकरार लेंगे गल करदे ने वादा लवांगे, इकरार लेंगे हमको बुलाना ना फिर कभी, बार दिगर बिछोड़ कर सताना ना फिर कभी, हमको अकेले छोड़कर जाना ना फिर कभी, कह देते हैं यूं हमको रुलाना ना फिर कभी। जोगी अल्लाह यार खान लिखता है असी वादा लवांगे जो साडे वीर आउणगे, हुण ना सानू रवायो हुण सानू छड के ना जायो, कि सत पोह दे दिन दी गल है। माता गुजर कौर जी कोल बैठे ने ते माता जी वेखदे ने दोने लाल, याद करदे ने अपने भरावां नूं नेड़े करके ना दे के थापड़े छाती ना ला के कह लगे बचे हो भुल जाओ हुण नहीं वड्डिया ने मिलना खुसतना
श्री वाहिगुरु,
हुण तुहाडे पिता गुरु गोबिंद सिंह सच्चे पातशाह दा मेरा भरिया हाथ तुहाडे सिर ते नहीं टिकना, उदां ते सदा ही कोल ने अंग संग समझो, पर शरीर करके उहना मावां ने भी नहीं आउणा, शरीर करके तुहाडे पिता ने भी नहीं आउणा, शरीर करके तुहाडे वीरां ने भी नहीं आउणा, उह ते सदा वास्ते विछड़ गए। इह ते तुहाडे पिता ने मैनूं पहलां ही दस दित्ता सी वी विछोड़े पैणगे माता, हुण अगे आउण वाला समां वेखो तुहाडे ते बड़े करड़े परचे पैणगे। माता ने माता वाला फर्ज निभाया, अपने बच्चियां नूं सिख्या दित्ती डोल ना जायो लालो वेखियो कि ध्यान देना, पो दी सर्दी सत पो दी रात पै गई, 6 नूं आनंदपुर साहिब छड़िया शाम नूं 8 बजे, 6 नूं 8 बजे शाम सारी रात सफर कीता, सरसा पहुंचे, सरसा ते विछोड़ा पै गया, फिर सारा दिन सत पोह दा सफर कीता, सारा दिन फिर लंघ गया। हुण साहबजादे कहिंदे ने माता जी साडियां लत्तां तुरदियां नहीं, ਹੁਣ ਨਹੀਂ ਤੁਰਿਆ ਜਾਂਦਾ। ਮਾਤਾ ਜੀ ਕਹਿਣ ਲੱਗੇ ਬੱਚਿਓ ਕੋਈ ਟਿਕਾਣਾ ਵੇਖਨੇ ਆ। ਸਾਹਮਣੇ ਵੇਖਿਆ ਇੱਕ ਟੁੱਟੀ ਦੀ ਛੱਪਰੀ, ਉਹਦੇ ਵਿੱਚ ਚਲੇ ਗਏ। ਉਹ ਛੱਪਰੀ ਕਿਹਦੀ ਸੀ? ਇਤਿਹਾਸ ਵਿੱਚ ਉਹਦਾ ਨਾਂ ਕਰੀਮ ਬਖਸ਼ ਮਾਛੀ ਲਿਖਿਆ, ਜਿਹਨੂੰ ਕੰਮੋ ਮਾਸ਼ਕੀ ਵੀ ਦੱਸਿਆ। ਕੰਮੋ ਮਾਸ਼ਕੀ ਵੱਖੋ ਵੱਖਰੇ ਨਾਂ ਇਤਿਹਾਸਕਾਰਾਂ ਨੇ ਲਿਖੇ ਨੇ। ਕਰੀਮ ਬਖਸ਼ ਮਾਛੀ ਉਹਦੀ ਛੱਪਰੀ ਸੀ। ਜਦੋਂ ਮਾਤਾ ਜੀ ਅੰਦਰ ਵੜੇ ਨਾ, ਇੱਕਦਮ ਉਹਨੇ ਵੇਖਿਆ ਕੌਣ ਆ ਗਏ ਨੇ। ਇਕੱਲਾ ਹੀ ਰਹਿੰਦਾ ਸੀ, ਪ੍ਰਸ਼ਾਦੇ ਦੋ ਉਹਨੇ ਪਕਾਣੇ ਤੇ ਛਕ ਲੈਣੇ, ਬੜਾ ਗਰੀਬ ਸੀ। ਉਹਨੇ ਵੇਖਿਆ ਵੀ ਇਹ ਕੌਣ ਆ ਗਏ ਨੇ। ਮਾਤਾ ਜੀ ਨਿੱਕੇ ਨਿੱਕੇ ਲਾਲ ਉਹਨਾਂ ਦੇ ਚਿਹਰਿਆਂ ਵੱਲ ਵੇਖਿਆ, ਦਗ ਦਗ ਕਰਦੇ ਚਿਹਰੇ, ਇਹ ਕੌਣ ਨੇ। ਇੱਕਦਮ ਭੱਜ ਕੇ ਉਹਨੇ ਨਮਸਕਾਰ ਕੀਤੀ, ਕੌਣ ਹੋ ਆਪ ਜੀ? ਤੇ ਬਾਬਾ ਜ਼ੋਰਾਵਰ ਸਿੰਘ ਜੀ ਬੋਲੇ, ਬਾਬਾ ਜ਼ੋਰਾਵਰ ਸਿੰਘ ਜੀ, ਭਾਈ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ, ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪੜਪੋਤਰੇ ਆ, ਗੁਰੂ ਨਾਨਕ ਦੇ ਘਰ ਦੇ ਮਾਲਕ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਆ, ਪੁੱਤਰ ਆ ਅਸੀਂ, ਇਹ ਸਾਡੀ ਦਾਦੀ ਆ ਸਾਡੇ ਨਾਲ। ਬਾਬਾ ਜ਼ੋਰਾਵਰ ਸਿੰਘ ਜੀ ਅੱਗੇ ਹੋ ਕੇ ਗੱਲ ਕਰਦੇ, ਲੱਖਾਂ ਨੇ ਘਰਿਆਂ ਨੂੰ ਘਰ ਦੇਣ ਵਾਲੇ ਅੱਜ ਖੁਦ ਕਹਿੰਦੇ ਨੇ ਸਾਨੂੰ ਰਾਤ ਰੱਖ ਲਓ, ਨੇ ਆਸਰਿਆਂ ਨੂੰ ਆਸਰਾ ਦੇਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਆ, ਸਾਡੇ ਘਰ ਵਸਾਉਣ ਵਾਸਤੇ ਖੁਦ ਆਪ ਉਹ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਮਾਛੀ ਨੂੰ ਕਹਿਣ ਲੱਗੇ, ਅਸੀਂ ਇੱਥੇ ਰਾਤ ਕੱਟਣੀ, ਸਾਡੀ ਰਾਤ ਕਟਾ ਦਿਓ, ਅਸੀਂ ਕੱਪੜੇ ਤੋਂ ਬਿਨਾਂ ਹੀ ਸੌ ਜਾਂਗੇ, ਸਾਨੂੰ ਕੱਪੜੇ ਦੀ ਵੀ ਲੋੜ ਨਹੀਂ, ਤੇ ਮੈਨੂੰ ਪਤਾ ਤੁਸੀਂ ਗਰੀਬ ਬੜੇ ਹੋ, ਅਸੀਂ ਖਾਣਾ ਵੀ ਨਹੀਂ ਖਾਵਾਂਗੇ, ਸਾਨੂੰ ਪ੍ਰਸ਼ਾਦੇ ਦੀ ਵੀ ਲੋੜ ਨਹੀਂ, ਬਸ ਇਹ ਆ ਵੀ ਅਸੀਂ ਰਾਤ ਕੱਟਣੀ ਆ, ਸਾਡੀ ਰਾਤ ਕਟਾ ਦਿਓ। ਮਾਤਾ ਗੁਜਰ ਕੌਰ ਜੀ ਵੀ ਕੋਲ ਬੈਠੇ। ਸਤਸੰਗਤ ਜੀ, ਮੈਂ ਬੜੀ ਵਾਰੀ ਅਰਜ਼ ਕਰਦਾ ਹੁੰਦਾ, ਸਾਡੇ ਘਰ ਨਾ ਅੱਜ ਹੁੰਦੇ, ਆਪਣੀਆਂ ਕੋਠੀਆਂ ਆਪਣੇ ਘਰਾਂ 'ਚ ਜਦੋਂ ਵੜਨੇ ਆ ਨਾ, ਇੱਕ ਵਾਰੀ ਜ਼ਰੂਰ ਆਪਣੇ ਘਰ ਵੱਲ ਵੇਖ ਕੇ ਯਾਦ ਕਰਿਆ ਕਰੋ ਗੁਰੂ ਗੋਬਿੰਦ ਸਿੰਘ ਜੀ। ਜੇ ਤੁਸੀਂ ਆਪਣਾ ਆਨੰਦਪੁਰ ਸਾਹਿਬ ਨਾ ਛੱਡਦੇ, ਸਾਡੇ ਅੱਜ ਘਰ ਨਾ ਹੁੰਦੇ, ਸਾਡੇ ਘਰ ਨਾ ਹੁੰਦੇ, ਕਿੱਥੋਂ ਆ ਤੁਸੀਂ ਇਹਨਾਂ ਬਾਹਰਲੀਆਂ ਸਟੇਟਾਂ ਵਿੱਚ ਆ ਕੇ ਵੱਸ ਜਾਂਦੇ, ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਨਾ ਕਰਕੇ ਜਾਂਦੇ। ਬਖਸ਼ਿਸ਼ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀਰ ਰਸ ਭਰ ਕੇ ਗਏ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਨ ਨਾਲ ਜਿਉਣਾ ਸਿਖਾ ਕੇ ਗਏ ਨੇ, ਅੱਜ ਕਿਰਪਾ ਸਤਿਗੁਰ ਦੀ। ਤੇ ਸਤਸੰਗ ਜੀ, ਆਪਣੇ ਅੱਜ ਘਰ ਨਾ ਹੁੰਦੇ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਘਰ ਨਾ ਛੱਡਦੇ, ਅੱਜ ਆਪਣੇ ਬਾਪੂ ਦੀ ਗੋਦ ਨਸੀਬ ਨਾ ਹੁੰਦੀ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੁਰਬਾਨ ਨਾ ਕਰਦੇ, ਮਾਂ ਕਦੇ ਸਿਰ ਤੋਂ ਪਾਣੀ ਨਾ ਵਾਰਦੀ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਮਾਂ ਨੂੰ ਕੁਰਬਾਨ ਨਾ ਕਰਦੇ, ਤੇ ਨਹੀਂ ਸੀ ਅਸੀਂ ਆਪਣੇ ਬੱਚਿਆਂ ਦੇ ਸਿਰਾਂ ਤੇ ਸਿਹਰੇ ਬੰਨ ਸਕਦੇ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਲਾਲਾਂ ਨੂੰ ਕੁਰਬਾਨ ਨਾ ਕਰਦੇ। ਤੇ ਲੱਖਾਂ ਨੇ ਘਰਿਆਂ ਨੂੰ ਘਰ ਦੇਣ ਵਾਲੇ ਨੇ, ਆਸਰਿਆਂ ਨੂੰ ਆਸਰਾ ਦੇਣ ਵਾਲੇ ਸਤਿਗੁਰਾਂ ਦੇ ਲਾਲ, ਜਿਨ੍ਹਾਂ ਦੇ ਦਰ ਤੇ ਪਤਾ ਹੀ ਨਹੀਂ ਕਿੰਨੇ ਕੁ ਸਵੇਰ ਤੋਂ ਆਉਂਦੇ ਸੀ, ਮੰਗਤੇ ਰੱਜ ਰੱਜ ਕੇ ਜਾਂਦੇ ਸੀ, ਵਸਤਰ ਲੈ ਕੇ ਜਾਂਦੇ ਸੀ, ਅੱਜ ਕੰਮੋ ਮਾਸ਼ਕੀ ਨੂੰ ਕਹਿਣ ਲੱਗੇ ਸਾਨੂੰ ਵਸਤਰਾਂ ਦੀ ਲੋੜ ਨਹੀਂ, ਸਾਨੂੰ ਕੱਪੜਾ ਨਹੀਂ ਚਾਹੀਦਾ ਕੋਈ, ਸਾਨੂੰ ਤੇ ਪ੍ਰਸ਼ਾਦਾ ਵੀ ਨਹੀਂ ਚਾਹੀਦਾ, ਬਸ ਇਹ ਆ ਵੀ ਇੱਥੇ ਥੋੜਾ ਜਿਹਾ ਬੰਨਾ ਲੱਗਦਾ, ਹਵਾ ਘੱਟ ਪੈਂਦੀ ਆ, ਤੇ ਅਸੀਂ ਇੱਥੇ ਭੁੰਜੇ ਹੀ ਸੌਂ ਜਾਂਗੇ। ਅਸੀਂ ਜਦੋਂ ਇੰਨੀ ਗੱਲ ਕਹੀ ਨਾ ਸਾਹਿਬਜ਼ਾਦਿਆਂ ਨੇ, ਕੰਮੋ ਮਾਸ਼ਕੀ ਭੱਜ ਕੇ ਚਰਨਾਂ ਨੂੰ ਚਿੰਬੜ ਗਿਆ, ਕਹਿੰਦਾ ਜੋ ਕੁਝ ਵੀ ਹੈ ਅੱਜ ਤੁਹਾਡਾ ਹੀ ਹੈ, ਅੱਜ ਦੁੱਖ ਹੈ ਮੇਰੇ ਕੋਲ ਕੁਛ ਨਹੀਂ, ਜੇ ਜੋ ਵੀ ਹੁੰਦਾ ਮੈਂ ਤੁਹਾਡੇ ਤੋਂ ਕੁਰਬਾਨ ਕਰ ਦਿੰਦਾ, ਤੁਹਾਡੀ ਭੇਟਾ ਕਰ ਦਿੰਦਾ, ਤੇ ਜੋ ਮੇਰੇ ਕੋਲ ਹੈ ਅੱਜ ਉਹ ਤੁਹਾਡਾ ਹੈ। ਕੰਮੋ ਮਾਸ਼ਕੀ ਕਹਿਣ ਲੱਗਾ ਤੁਸੀਂ ਬੈਠੋ, ਤੇ ਉਹ ਫਿਰ ਚੱਕ ਢੇਰਾ ਪਿੰਡ ਦੇ ਵਿੱਚ, ਅੱਜ ਵੀ ਚੱਕ ਢੇਰਾ ਨਗਰ, ਉੱਥੇ ਗਿਆ। ਮਾਂ ਲਛਮੀ, ਬੀਬੀ ਲਛਮੀ ਸੀ ਉੱਥੇ ਇੱਕ, ਉਹਨੂੰ ਆਖਿਆ ਕਹਿੰਦਾ ਪ੍ਰਸ਼ਾਦੇ ਪਕਾ ਦੇ, ਉਹਨੇ ਤਿੰਨ ਚਾਰ ਪ੍ਰਸ਼ਾਦੇ ਬੀਬੀ ਨੇ ਪਕਾਏ, ਉਹਨੂੰ ਦੱਸੀ ਸਾਰੀ ਵਾਰਤਾ, ਗੁਰੂ ਗੋਬਿੰਦ ਸਿੰਘ ਦੇ ਲਾਲ ਮੇਰੀ ਛੱਪਰੀ 'ਚ ਆਏ ਨੇ, ਉਹਨਾਂ ਨੇ ਭਾਗ ਲਾਏ ਨੇ, ਤੇ ਉਹਨੇ ਦੋ ਤਿੰਨ ਤਿੰਨ ਚਾਰ ਪ੍ਰਸ਼ਾਦੇ ਉਹਨੇ ਪਕਾ ਕੇ ਦਿੱਤੇ, ਇਹਨੇ ਆ ਕੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦੇ ਛਕਾਏ। ਇੱਕ ਇੱਕੋ ਹੀ ਗੋਦੜੀ ਸੀ ਇਹਦੇ ਕੋਲ ਜਿਹਦੇ ਤੇ ਸੌਂਦਾ ਸੀ ਰੋਜ਼, ਉਹ ਗੋਦੜੀ ਲੀਰਾਂ ਦੀ ਪਾਟੀ ਪੁਰਾਣੀ ਜਿਹੜੀ ਸੀ, ਉਹ ਗੋਦੜੀ ਝਾੜ ਕੇ ਚੰਗੀ ਤਰ੍ਹਾਂ ਕਹਿਣ ਲੱਗਾ ਮੇਰੇ ਕੋਲ ਤੇ ਆਹੀ ਹੈ, ਇਹਨੂੰ ਉੱਤੇ ਲੈ ਲਓ। ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੇ ਉਹਦੇ ਵਿੱਚ ਗੋਦੜੀ 'ਚ ਲਪੇਟ ਲਿਆ, ਗੋਦ ਵਿੱਚ ਬਿਠਾ ਕੇ ਇੱਕ ਸੱਜੇ ਇੱਕ ਖੱਬੇ ਉੱਤੇ ਉਹ ਗੋਦੜੀ ਦੇ ਦਿੱਤੀ ਲੀਰਾਂ ਦੀ, ਸਭ ਜਾਦੇ ਗੁਰੂ ਗੋਬਿੰਦ ਸਿੰਘ ਦੇ ਲਾਲ ਮਾਤਾ ਜੀ ਦੇ ਨਾਲ ਲਿਪਟ ਕੇ ਉੱਥੇ ਹੀ ਨੀਂਦ ਆ ਗਈ ਥੋੜਾ ਕੁ ਚਿਰ ਤੇ ਕੰਮੋ ਮਾਸ਼ਕੀ ਆਪ ਬਾਹਰਲੇ ਪਾਸੇ ਛੱਪਰੀ ਚ ਨੀ ਸੁੱਤਾ ਫਿਰ ਬਾਹਰ ਨਿਕਲ ਗਿਆ ਠੰਡ ਬੜੀ ਸੀ ਬਾਹਰ ਉਵੇਂ ਜਿਵੇਂ ਪਰਾਲੀ ਪਈ ਸੀ ਉਹਦੇ ਵਿੱਚ ਉੱਤੇ ਥੱਲੇ ਵਿਛਾ ਕੇ ਉੱਥੇ ਹੀ ਬਸ ਵਾਹਿਗੁਰੂ ਕਰੀ ਗਿਆ ਤੇ ਨਾਲੇ ਲਾਹਨਤਾਂ ਪਾਈ ਗਿਆ ਸਮੇਂ ਦੀਆਂ ਸਰਕਾਰਾਂ ਨੂੰ ਆ ਗੁਰੂ ਗੋਬਿੰਦ ਸਿੰਘ ਦੇ ਲਾਲ ਮੇਰੀ ਛੱਪਰੀ ਚ ਆਏ ਮੈਂ ਭਾਗੇ ਨੇ ਕਦੇ ਜਾ ਕੇ ਅਨੰਦਪੁਰ ਸਾਹਿਬ ਦਰਸ਼ਨ ਨਹੀਂ ਕੀਤੇ ਲਾਹਨਤਾਂ ਪਾ ਰਿਹਾ ਸਮੇਂ ਦੀਆਂ ਸਰਕਾਰਾਂ ਨੂੰ ਫਿਰ ਇਤਿਹਾਸ ਦੱਸਦਾ ਸਵੇਰ ਹੋਈ ਤੇ ਗੰਗੂ ਨੂੰ ਲੱਗਿਆ ਪਤਾ ਇਹਨੂੰ ਪਤਾ ਸੀ ਜੇ ਮਾਤਾ ਜੀ ਨੇ ਤੇ ਮਾਤਾ ਜੀ ਦੇ ਕੋਲ ਥੋੜੀ ਬਹੁਤ ਮਾਇਆ ਵੀ ਹੋਣੀ ਹੈ ਫਿਰ ਗੰਗੂ ਉੱਥੇ ਪਿੱਛਾ ਕਰਦਾ ਕਰਦਾ ਕੰਮੋ ਮਾਸ਼ਕੀ ਨੂੰ ਆ ਕੇ ਕਹਿਣ ਲੱਗਾ ਮਾਛੀ ਤੇਰੇ ਘਰ ਵਿੱਚ ਮਾਤਾ ਜੀ ਆਏ ਨੇ ਗੁਰੂ ਗੋਬਿੰਦ ਸਿੰਘ ਦੇ ਲਾਲ ਆਏ ਨੇ ਕਹਿਣ ਲੱਗਾ ਜੀ ਤੁਸੀਂ ਦੱਸੋ ਪਹਿਲਾਂ ਕੌਣ ਆ ਮੈਂ ਤਾਂ ਦੱਸਾਂਗਾ ਪਹਿਲਾਂ ਤੁਸੀਂ ਦੱਸੋ ਕੌਣ ਕਹਿੰਦਾ ਮੈਂ ਸੇਵਕ ਰਹਿ ਚੁੱਕਿਆ ਸਤਿਗੁਰਾਂ ਦਾ ਤੇ ਮੈਂ ਉਹਨਾਂ ਨੂੰ ਨਾਲ ਲੈ ਕੇ ਜਾਵਾਂਗਾ ਮੈਂ ਮਿਲਾ ਦਿਆਂਗਾ ਗੁਰੂ ਗੋਬਿੰਦ ਸਿੰਘ ਨੂੰ ਮਾਛੀ ਬੜਾ ਖੁਸ਼ ਕਹਿੰਦਾ ਸ਼ੁਕਰ ਹੈ ਪੁਰਾਣਾ ਸੇਵਾਦਾਰ ਮਿਲ ਗਿਆ ਹੁਣ ਆਪੇ ਮਾਤਾ ਜੀ ਨੂੰ ਲੈ ਜਾਏਗਾ ਮੇਰੀ ਤੇ ਕੋਈ ਵਾਹ ਪੇਸ਼ ਨਹੀਂ ਸੀ ਜਾਂਦੀ ਫਿਰ ਗੰਗੂ ਬ੍ਰਹਿਮਣ ਨੂੰ ਨਾਲ ਲੈ ਕੇ ਮਾਤਾ ਗੁਜਰ ਕੌਰ ਜੀ ਕੋਲ ਆਇਆ ਮਾਤਾ ਜੀ ਨੇ ਵੀ ਚਲੋ ਪ੍ਰੇਮ ਕੀਤਾ ਵੀ ਪੁਰਾਣਾ ਸਾਡੇ ਕੋਲ ਰਹਿ ਚੁੱਕੇ ਆ ਸਾਨੂੰ ਨਾਲ ਲੈ ਜਾਏਗਾ ਮਿਲਾ ਦੇਗਾ ਤੇ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਗੰਗੂ ਨੂੰ ਜਦੋਂ ਤੁਰਨ ਲੱਗੇ ਮਾਛੀ ਨੇ ਫਿਰ ਮੱਥਾ ਟੇਕਿਆ ਮਾਤਾ ਜੀ ਨੇ ਅਸੀਸ ਦਿੱਤੀ ਕੰਮੋ ਮਾਸ਼ਕੀ ਨੂੰ ਮਾਂ ਲਕਸ਼ਮੀ ਬੀਬੀ ਵੀ ਆ ਗਈ ਉਹਨੂੰ ਵੀ ਉਹਨੇ ਵੀ ਮੱਥਾ ਟੇਕਿਆ ਮਾਤਾ ਜੀ ਨੇ ਉਹਨੂੰ ਵੀ ਆਸ਼ੀਰਵਾਦ ਦਿੱਤਾ ਤੁਰੇ ਜਾ ਰਹੇ ਨੇ ਗੰਗੂ ਨੂੰ ਪੁੱਛਦੇ ਨੇ ਸਾਨੂੰ ਸਾਡੇ ਪਿਤਾ ਨੂੰ ਮਿਲਾ ਦੇਂਗਾ ਤੂੰ ਸਾਨੂੰ ਸਾਡੇ ਪਿਤਾ ਕੋਲ ਲੈ ਜਾਏਗਾ ਗੰਗੂ ਕਹਿਣ ਲੱਗਾ ਹਾਂ ਮੈਂ ਤੁਹਾਨੂੰ ਤੁਹਾਡੇ ਪਿਤਾ ਨੂੰ ਮਿਲਾ ਦਿਆਂਗਾ ਪਰ ਉਹਦਾ ਧਿਆਨ ਤੇ ਸੀ ਵੀ ਕਦੋਂ ਇਹ ਆਰਾਮ ਕਿਤੇ ਕਰਨ ਤੇ ਮੈਂ ਜਿਹੜੀ ਇਹਨਾਂ ਦੇ ਕੋਲ ਮੋਹਰਾਂ ਦੀ ਥੈਲੀ ਮਾਤਾ ਜੀ ਦੇ ਕੋਲ ਹੈ ਇਹ ਲੈ ਕੇ ਨੱਸ ਜਾਵਾਂ ਉਹਦਾ ਧਿਆਨ ਤੇ ਮਾਇਆ ਵਿੱਚ ਤੇ ਸਭ ਜਦ ਫਿਰ ਤੁਰੇ ਜਾਣ ਬਾਰ ਬਾਰ ਥੋੜਾ ਜਿਹਾ ਤੁਰਦੇ ਨੇ ਤੇ ਫਿਰ ਮਾਤਾ ਜੀ ਨੂੰ ਪੁੱਛਦੇ
ਕਿੱਥੇ ਨੂੰ ਅੰਮੀਏ ਜਾਵਾਂਗੇ ਕਿੱਥੇ ਨੂੰ ਅੰਮੀਏ
ਜੀ ਦੱਸਦੇ ਨੇ
ਜਿੱਥੇ ਲੈ ਜਾਵੇ ਕਰਤਾ
ਵਿੱਚ ਹਿੱਲ ਜੁਲ ਕਾਫੀ ਹੋ ਰਹੀ ਇਸ ਕਰਕੇ ਮੇਰਾ ਤੇ ਖਿਆਲ ਇਹ ਸੀ ਕਿ 2-3 ਘੰਟੇ ਤੱਕ ਵੀ ਸੰਗਤ ਪਿਆਰ ਵਿੱਚ ਬੈਠ ਸਕਦੀ ਪਰ ਮੈਂ ਮਹਿਸੂਸ ਕਰ ਰਿਹਾ ਹਿਲ ਜੁਲ ਜਿਹੜੀ ਆ ਇਹ ਸੁਭਦੀ ਨਹੀਂ, ਖਾਸ ਕਰਕੇ ਉਦੋਂ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹੋਈਏ ਤੇ ਕਈਆਂ ਦਾ ਧਿਆਨ ਟੁੱਟਦਾ ਜਦੋਂ ਸੁਰਤ ਕਰਕੇ ਜਦੋਂ ਕੋਈ ਗੱਲ ਚੱਲ ਰਹੀ ਹੈ ਨਾ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਤੇ ਸੁਰਤ ਕਰਕੇ ਦਰਸ਼ਨ ਹੋ ਰਹੇ ਹੁੰਦੇ ਨੇ, ਸੁਰਤ ਕਰਕੇ ਏਦਾਂ ਲੱਗਦਾ ਵੀ ਸਾਹਿਬਜ਼ਾਦੀਆਂ ਸਾਹਿਬਜ਼ਾਦੇ ਸਾਡੀਆਂ ਅੱਖਾਂ ਦੇ ਸਾਹਮਣੇ ਨੇ ਜਾ ਰਹੇ ਨੇ ਏਦਾਂ ਲੱਗਦਾ ਹੈ। ਤੇ ਜਦੋਂ ਫਿਰ ਕੋਈ ਮੋਢੇ ਨੂੰ ਹੱਥ ਲਾ ਕੇ ਲੰਘ ਜਾਂਦਾ ਨਾ ਕੋਲ ਦੀ, ਕੋਈ ਗੋਡੇ ਨੂੰ ਹੱਥ ਲਾ ਗਿਆ ਕੋਈ ਮੋਢੇ, ਉਹ ਫਿਰ ਜੁੜਿਆ ਹੋਇਆ ਧਿਆਨ ਟੁੱਟਦਾ, ਇਕਾਗਰਤਾ ਨਹੀਂ ਬਣਦੀ। ਤੇ ਮੈਂ ਵੇਖ ਰਿਹਾ ਇਸ ਕਰਕੇ ਛੇ ਪੋਹ ਦੀ ਰਾਤ, ਸੱਤ ਪੋਹ ਦੀ ਰਾਤ ਸਾਹਿਬਜ਼ਾਦਿਆਂ ਨੇ ਕੰਮੋ ਮਾਸ਼ਕੀ ਦੇ ਘਰ ਕੱਟੀ ਸੀ। ਇਤਿਹਾਸ ਲੰਮਾ ਹੈ, ਸਾਹਿਬਜ਼ਾਦਿਆਂ ਦਾ ਜਿਹੜਾ ਜ਼ਿਕਰ ਹੈ ਥੋੜਾ ਜਿਹਾ, ਸ਼ਹੀਦੀ ਜਿਹੜੀ ਉਹਨਾਂ ਦੀ ਹੋਈ ਹੈ, ਇਹ ਬੇਨਤੀ ਮੈਂ ਕੱਲ ਨੂੰ 15-20 ਮਿੰਟਾਂ ਦੇ ਵਿੱਚ ਵਿੱਚ ਕੱਲ ਵਾਲੇ ਦੀਵਾਨ ਚ ਸਮਾਪਤੀ ਹੋ ਜਾਏਗੀ। ਨਾਲ ਹੀ ਕੋਈ ਹੋਰ ਇਤਿਹਾਸ ਵੀ, ਕਿਉਂਕਿ ਪਿਛਲੀ ਵਾਰੀ ਮੈਂ ਵੱਡੇ ਸਾਹਿਬਜ਼ਾਦਿਆਂ ਦਾ ਪ੍ਰਸੰਗ ਉੱਥੇ ਸੁਣਾਇਆ ਸੀ, ਸਤਿਗੁਰਾਂ ਨੇ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਸੀ, ਸੰਗਤ ਨੇ ਬੜਾ ਆਨੰਦ ਮਾਣਿਆ ਸੀ, ਤੇ ਛੋਟੇ ਸਾਹਿਬਜ਼ਾਦਿਆਂ ਦਾ ਜ਼ਿਕਰ ਵੀ ਚੱਲਿਆ ਸੀ। ਕੱਲ ਨੂੰ ਬਸ ਇਸ਼ਾਰੇ ਮਾਤਰ ਹੀ 15-20 ਮਿੰਟ ਵਿੱਚ ਇਹ ਇਤਿਹਾਸ ਆਪਾਂ ਪੂਰਾ ਕਰਕੇ ਫਿਰ ਕੋਈ ਹੋਰ ਇਤਿਹਾਸ ਦੀ ਵਿਚਾਰ ਕੱਲ ਦੇ ਔਰ ਪਰਸੋਂ ਦੇ ਦੀਵਾਨ ਚ ਕਰਾਂਗੇ। ਹਿਲ ਜੁਲ ਜਿਹੜੀ ਆ ਇਹ ਚੰਗੀ ਨਹੀਂ ਲੱਗਦੀ, ਕੱਲ ਤੇ ਪਰਸੋਂ ਦੋਵੇਂ ਦਿਨ ਵੱਧ ਚੜ ਕੇ ਪਹੁੰਚ ਕੇ ਸੰਗਤਾਂ ਲਾਹਾ ਪ੍ਰਾਪਤ ਕਰੋ। ਸਭ ਤੋਂ ਵੱਡੀ ਬੇਨਤੀ, ਅੰਮ੍ਰਿਤ ਛਕਣ ਵਾਸਤੇ ਨਾਮ ਲਿਖਾਓ, ਕਿਉਂਕਿ ਬਹੁਤਿਆਂ ਨੂੰ ਫਿਕਰ ਇਹ ਹੋ ਜਾਂਦਾ ਵੀ ਜੇ ਇਹਨਾਂ ਨੇ ਸਾਹਿਬਜ਼ਾਦਿਆਂ ਦਾ ਇਤਿਹਾਸ ਛੇੜ ਲਿਆ, ਹੁਣ ਇਹਨਾਂ ਦਾ ਕੀ ਪਤਾ ਵੀ 4 ਘੰਟੇ ਹਟਣ ਨਹੀਂ ਨਾ, ਕਿਉਂਕਿ ਲੰਮਾ ਹੈ, ਹੌਲੀ ਹੌਲੀ ਜੇ ਸਰਸਾ ਤੋਂ ਹੌਲੀ ਹੌਲੀ ਫਿਰੇ ਕਿੱਥੇ ਤੱਕ, ਬੜਾ ਟਾਈਮ ਲੱਗ ਜਾਣਾ ਤੇ ਸਾਡੀਆਂ ਲੱਤਾਂ ਦੁਖਣਗੀਆਂ, ਸਵੇਰੇ ਕੰਮ ਤੇ ਵੀ ਜਾਣਾ,
ਸਤਨਾਮ
ਡਿਊਟੀ ਵੀ ਕਰਨੀ ਆ, ਕੰਮ ਵੀ ਕਰਨੇ ਨੇ, ਕੰਮ ਮੁੱਕੇ ਨਹੀਂ, ਕੰਮ ਮੁਕਾਉਂਦਿਆਂ ਮੁਕਾਉਂਦਿਆਂ ਬੜੇ ਮੁੱਕ ਗਏ ਸਾਡੇ ਵੱਡੇ ਵਡੇਰੇ, ਮੁੱਕ ਗਏ ਅਸੀਂ ਮੁੱਕ ਜਾਣਾ। ਕਈ ਪਿਆਰ ਵਾਲੇ ਜਿਹੜੇ ਅੱਬਲ ਤੇ ਛੁੱਟੀ ਹੋਈ ਲੈ ਲੈਂਦੇ ਵੀ 2-3 ਦਿਨ ਰੈਸਟ ਕਰੋ, ਸਮਾਗਮ ਚ ਹਾਜ਼ਰੀ ਭਰੋ, ਤੇ ਕਈ ਫਿਰ ਉਹ ਵੀ ਹੁੰਦੇ ਆ ਜਿਹੜੇ ਕਹਿੰਦੇ ਕੋਈ ਨੀ ਨੀਂਦਰਾ ਕੱਟ ਲਾਂਗੇ, ਅੱਗੇ ਵੀ 9-10 ਵਜੇ ਤੱਕ ਨਹੀਂ ਸੌਂਦਾ, ਜੇ ਅੱਜ ਘੰਟਾ ਲੇਟ ਸੌ ਜਾਂਗੇ ਫਿਰ ਕੀ ਫਰਕ ਪੈਣ ਲੱਗਿਆ, ਆਪੋ ਆਪਣੀ ਸੋਚ ਆ। ਸੋ ਕੱਲ ਦਾ ਦੀਵਾਨ ਜਿਹੜਾ ਫਿਰ ਇਸੇ ਤਰ੍ਹਾਂ ਸੰਗਤ ਨੇ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। ਇੱਕ ਬੇਨਤੀ ਹੋਰ ਜ਼ਰੂਰੀ, ਇੱਕ ਤੇ ਇੱਥੇ ਜਦੋਂ ਕੋਈ ਕੀਰਤਨ ਭੇਟਾ ਦਿੰਦਾ ਉਹ ਮੱਥਾ ਨਾ ਟੇਕੇ, ਇਹ ਸੰਗਤ ਨੂੰ ਬਹੁਤ ਵਾਰ ਅਰਜ਼ ਕਰੀਦੀ ਹੈ ਵੀ ਨਮਸਕਾਰ ਨਹੀਂ ਕਰਨੀ, ਕਈ ਪ੍ਰੇਮੀ ਕਹਿਣ ਦੇ ਬਾਵਜੂਦ ਵੀ ਕਹਿੰਦਿਆਂ ਵੀ ਮੱਥਾ ਟੇਕਦੇ ਆ, ਫਿਰ ਉਹ ਬਾਅਦ ਚ ਨਾਲ ਹੀ ਕਹਿਣਗੇ ਬਾਬੇ ਤੇ ਮੱਥਾ ਟਿਕਾਉਂਦੇ ਆ, ਪਰ ਬੇਨਤੀ ਸਦਾ ਕਰੀਦੀ, ਅੱਜ ਦੀ ਨਹੀਂ, 4 ਸਾਲਾਂ ਤੋਂ ਬੇਨਤੀ ਕਰਦਾ ਆ ਰਿਹਾ ਵੀ ਕਦੇ ਕਿਸੇ ਨੇ ਨਮਸਕਾਰ ਨਹੀਂ ਕਰਨੀ, ਕਈ ਫਿਰ ਰੋਕਦਿਆਂ ਵੀ ਮੱਥਾ ਟੇਕਦੇ ਆ, ਮੇਰੀ ਉਹਨਾਂ ਨੂੰ ਜ਼ਰੂਰ ਬੇਨਤੀ। ਬਾਕੀ ਕੀਰਤਨ ਭੇਟਾ ਜਿਹੜੇ ਦਿੰਦੇ ਆ ਨਮਸਕਾਰ ਨਹੀਂ ਕਰਨੀ। ਇੱਕ ਜਦੋਂ ਮੈਂ ਅੱਜ ਆਇਆ ਸਾਂ ਤੇ ਬਹੁਤੀ ਸੰਗਤ ਜਿਹੜੀ ਸੀ ਉਹ ਉੱਠ ਕੇ ਖੜੀ ਹੋ ਗਈ ਸੀ, ਪੀਰ ਵੀ ਸਾਡੀਆਂ ਭੈਣਾਂ ਬਹੁਤੀਆਂ, ਤੇ ਮੇਰੀ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਰਾਦਰ ਹੈ ਬੜਾ ਵੱਡਾ, ਜਦੋਂ ਅਸੀਂ ਕਿਸੇ ਨੇ ਆਇਆ ਤੇ ਖੜੇ ਹੋ ਜਾਈਏ ਨਾ, ਇਹਦਾ ਮਤਲਬ ਇਹ ਆ ਵੀ ਉਹ ਵੱਡਾ ਹੋਣਾ ਜਿਹੜਾ ਮਹਾਰਾਜ ਤੋਂ ਜਦੋਂ ਆਪਾਂ ਖੜੇ ਹੋ ਗਏ, ਕਿਉਂਕਿ ਆਪਣਾ ਮਨ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਣਾ ਚਾਹੀਦਾ, ਭਾਵੇਂ ਕੋਈ ਵੀ ਸਟੇਜ ਤੇ ਆਵੇ ਵੱਡੇ ਤੋਂ ਵੱਡਾ ਵੀ ਆ ਜਾਏ ਉਹ ਗੁਰੂ ਤੋਂ ਵੱਡਾ ਨਹੀਂ ਹੋ ਸਕਦਾ। ਇਸ ਕਰਕੇ ਭਾਈ ਭੈਣਾਂ ਨੂੰ ਬੇਨਤੀ ਹੈ ਤੇ ਵੀਰਾਂ ਨੂੰ ਕਿ ਜਦੋਂ ਵੀ ਕੋਈ ਆਵੇ ਖੜੇ ਨਹੀਂ ਹੋਣਾ, ਪਿਆਰ ਵਿੱਚ ਬੈਠੇ ਰਹਿਣਾ, ਮਹਾਰਾਜ ਦੇ ਚਰਨਾਂ ਚ ਆਪਣਾ ਮਨ ਜੋੜਨਾ, ਇਕਾਗਰਤਾ ਬਣਾ ਕੇ ਰੱਖਣੀ। ਬਾਕੀ ਆਪਣੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਨਾ ਜੀ, ਉਹ ਮਨ ਬਣਾਓ। ਪਿਛਲੇ ਸਾਲ ਵੀ ਦੱਸਿਆ ਵੀ 250 ਦੇ ਲਗਭਗ ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ ਸੀ, ਇਸ ਵਾਰ ਫੇਰ ਅੰਮ੍ਰਿਤ ਸੰਚਾਰ ਰੱਖਿਆ। ਪਿਛਲੇ ਵਾਰ 3 ਦੀਵਾਨ ਇਸੇ ਜਗ੍ਹਾ ਤੇ ਰੱਖੇ ਗਏ ਸਨ, ਪਰ ਦਾਸ ਨੂੰ ਉੱਥੇ ਇੱਕ ਮਹਾਂਪੁਰਖ ਸਾਡੇ ਬਾਬਾ ਨਰਾਇਣ ਸਿੰਘ ਜੀ ਮੋਹਾਲੀ ਵਾਲੇ ਮਹਾਂਪੁਰਸ਼ ਨੇ ਉਹ ਸਰੀਰ ਛੱਡ ਗਏ ਸੀ ਪਿਛਲੇ ਸਾਲ, ਤੇ ਦਾਸ ਨੂੰ ਉੱਥੇ ਜਾਣਾ ਪੈ ਗਿਆ ਸੀ ਬੜਾ ਜ਼ਰੂਰੀ, ਤੇ ਵਿੱਚ ਹੀ ਫਿਰ ਮੈਂ ਉੱਥੋਂ ਦੇ ਦੀਵਾਨ ਲਾ ਕੇ 3, ਉਦੋਂ ਬਾਅਦ ਫਿਰ ਵਾਪਸ ਚਲੇ ਗਏ ਸੀ। ਇੱਥੋਂ ਦੇ 3 ਦੀਵਾਨ ਜਿਹੜੇ ਸੀ ਪ੍ਰਬੰਧਕਾਂ ਨੂੰ ਮੈਂ ਬੇਨਤੀ ਕਰ ਦਿੱਤੀ ਸੀ ਵੀ ਇਸ ਵਾਰ ਤੁਹਾਡੇ ਦੀਵਾਨ ਨਹੀਂ ਲੱਗ ਰਹੇ, ਅਗਲੇ ਸਾਲ ਹੋਰ ਕਿਸੇ ਨੂੰ ਸਮਾਂ ਮਿਲੇ ਨਾ ਮਿਲੇ ਆਪ ਜੀ ਨੂੰ 3 ਦਿਨ ਦਾ ਸਮਾਂ ਜ਼ਰੂਰ ਦਿੱਤਾ ਜਾਏਗਾ ਜੇ ਸਰੀਰ 'ਚ ਸਵਾਸ ਰਹੇ। ਤੇ ਮਹਾਰਾਜ ਨੇ ਮਿਹਰ ਕੀਤੀ, ਇਸ ਵਾਰ ਸੰਗਤ ਨੇ ਉਦਮ ਉਪਰਾਲਾ ਕੀਤਾ, ਤੇ ਉੱਥੇ ਦੋ ਤਿੰਨ ਵਾਰੀ ਜਾ ਕੇ ਵੀ ਆਏ ਆ ਤੇ ਤਿੰਨ ਦਿਨ ਦਾ ਸਮਾਂ ਮਹਾਰਾਜ ਨੇ ਬਖਸ਼ਿਆ ਆਪ ਜੀ ਦੇ ਦਰਸ਼ਨ ਕਰਨ ਦਾ। ਸੋ ਸੰਗਤ ਨੂੰ ਬੇਨਤੀ ਆ ਵੀ ਕੱਲ ਦੇ ਔਰ ਪਰਸੋਂ ਦੇ ਦੀਵਾਨ ਚ ਵੱਧ ਚੜ ਕੇ ਲਾਹਾ ਲੈਣਾ। ਇਹ ਜ਼ਰੂਰੀ ਬੇਨਤੀ ਆ ਵੀ ਜਿਹੜੇ ਅਜੇ ਤੱਕ ਨਗੁਰੇ ਆ ਉਹ ਨਗੁਰੇਪਨ ਦੀ ਜੂਠ ਨੂੰ ਲਾ ਕੇ ਗੁਰੂ ਵਾਲੇ ਮਨ ਦਾ ਮਾਣ ਪ੍ਰਾਪਤ ਕਰੋ। ਵੱਧ ਤੋਂ ਵੱਧ ਸੰਗਤ ਆਪੋ ਆਪਣੇ ਨਾਮ ਦਰਜ ਕਰਾਓ। ਪ੍ਰਬੰਧਕਾਂ ਨੂੰ ਬੇਨਤੀ ਆ ਨਾਮ ਦਰਜ ਕਰੋ, ਬਾਹਰਲੇ ਪਾਸੇ ਦੋ ਚਾਰ ਸੇਵਾਦਾਰ ਵਾ ਦਿਓ ਜਿਹੜੇ ਨਾਮ ਨੋਟ ਕਰੀ ਜਾਣ। ਵੀਰ ਭਰਾ ਵੀ ਭੈਣਾਂ ਮਾਤਾਵਾਂ ਵੀ ਜਿੰਨੇ ਆਇਓ ਵੱਧ ਚੜ ਕੇ ਤਿਆਰੀ ਕਰੋ ਤੇ ਆਪੋ ਆਪਣੇ ਨਾਮ ਦਰਜ ਕਰਾ ਦਿਓ ਤਾਂ ਜੋ ਪਰਸੋਂ ਨੂੰ ਵੱਧ ਤੋਂ ਵੱਧ ਸੰਗਤਾਂ ਖੰਡੇ ਬੜ ਦਾ ਅੰਮ੍ਰਿਤ ਛਕਣ। ਫਿਰ ਵੀ ਆਉਣ ਨੂੰ ਜੀ ਕਰੇ ਅਗਲੇ ਸਾਲ ਵੀ ਉੱਥੇ ਗਾਹਕ ਬਹੁਤ ਨੇ। ਆਖੋ
ਸਤਨਾਮ।
ਮੈਂ ਕਦੇ ਅਰਜ ਨਹੀਂ ਕੀਤੀ ਵੀ ਮਾਇਆ ਦਿਓ। ਦਾਸ ਨੇ ਕਦੇ ਸਟੇਜ ਤੋਂ ਇਹ ਅਰਜ ਨਹੀਂ ਕੀਤੀ ਵੀ ਸਾਨੂੰ ਮਾਇਆ ਦਿਓ ਜੀ, ਜਾਂ ਕਦੇ ਇਹ ਨਹੀਂ ਆਖਿਆ ਵੀ ਅਸੀਂ ਦੀਵਾਨਾਂ ਦੀ ਇੰਨੀ ਭੇਟਾ ਲਵਾਂਗੇ, ਆ ਹੋਏਗਾ ਨਹੀਂ। ਇਹ ਕਦੇ ਮੰਗ ਨਹੀਂ ਹੁੰਦੀ, ਪਰ ਇਹ ਮੰਗ ਜ਼ਰੂਰ ਹਰੇਕ ਸਟੇਜ ਤੇ ਕਰੀ ਦੀ ਆ ਵੀ ਵੱਧ ਤੋਂ ਵੱਧ ਅੰਮ੍ਰਿਤ ਛਕੋਗੇ ਫਿਰ ਵੀ ਆਉਣ ਨੂੰ ਜੀ ਕਰੇਗਾ। ਇਸ ਕਰਕੇ ਭਾਈ ਮਨ ਬਣਾ ਕੇ ਜਿਨ੍ਹਾਂ ਜਿਨ੍ਹਾਂ ਦਾ ਜੀ ਕਰਦਾ ਨਾ ਉਹ ਤਿਆਰੀ ਕਰੋ ਤੇ ਖੰਡੇ ਬਾੜੇ ਦਾ ਅੰਮ੍ਰਿਤ ਛਕਣ ਵਾਸਤੇ ਆਪੋ ਆਪਣੇ ਨਾਮ ਜ਼ਰੂਰ ਦਰਜ ਕਰਾ। ਤੇ ਕੱਲ ਦੇ ਦੀਵਾਨ ਵਿੱਚ ਆਪਾਂ ਇਹ ਇਤਿਹਾਸ ਜਿਹੜਾ ਸਾਹਿਬਜ਼ਾਦਿਆਂ ਦਾ ਇਹ 15-20 ਮਿੰਟਾਂ 'ਚ ਥੋੜ੍ਹਾ ਜਿਹਾ ਅੱਗੇ ਕਰਕੇ ਫਿਰ ਕੋਈ ਹੋਰ ਇਤਿਹਾਸ ਦੀ ਨਾਲ ਨਾਲ ਲਾਹਾ ਲੈਣਾ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਰ। ਜਿਹੜੇ ਲਾਹਾ ਲੈਣ ਵਾਲੇ ਨੇ ਨਾ ਜੀ, ਜਿਹੜੇ ਜਗਿਆਸੂ ਨੇ ਪਿਆਰ ਵਾਲੇ ਨੇ ਜਿਹੜੇ, ਉਹਨਾਂ ਨੇ ਤੇ ਆਨੰਦ ਲੈਣਾ। ਭਾਵੇਂ ਭਗਤ ਕਬੀਰ ਜੀ ਦੀ ਗੱਲ ਚੱਲੇ, ਭਾਵੇਂ ਬਾਬਾ ਫਰੀਦ ਜੀ ਦੀ ਗੱਲ ਚੱਲੇ, ਭਾਵੇਂ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਚੱਲੇ, ਉਹਨਾਂ ਨੇ ਕੁਛ ਨਾ ਕੁਛ ਉਹਦੇ ਵਿੱਚੋਂ ਜ਼ਰੂਰ ਗੁਣ ਲੈ ਲੈਣਾ, ਕੁਛ ਨਾ ਕੁਛ ਜ਼ਰੂਰ ਕੱਢ ਲੈਣਾ। ਸਾਂਝ ਕਰੀਜੇ ਗੁਣ ਹੈ ਕੇਰੀ, ਛੋੜ ਅਵਗੁਣ ਚੱਲੀ। ਹੁਣ ਅਰਜੇ ਆ ਸੰਗਤ ਦੇ ਚਰਨਾਂ ਵਿੱਚ ਵੀ ਜਿੰਨਾ ਚਿਰ ਗੁਰੂ ਸਾਹਿਬ ਜੀ ਇੱਥੇ ਨੇ ਬਿਰਾਜਮਾਨ ਨੇ ਉਹਨਾਂ ਚਿਰ ਸੰਗਤ ਨੇ ਨਹੀਂ ਜਾਣਾ। ਮਹਾਰਾਜ ਅੱਗੇ ਅੱਗੇ ਜਾਣਗੇ, ਸੰਗਤਾਂ ਨੇ ਪਿੱਛੇ ਪਿੱਛੇ ਜਾਣਾ। ਬਾਕੀ ਮੇਰੀ ਉਹਨਾਂ ਦੇ ਚਰਨਾਂ 'ਚ ਜ਼ਰੂਰ ਬੇਨਤੀ ਆ ਵੀ ਕੱਲ੍ਹ ਨੂੰ ਹਾਜ਼ਰੀ ਸਾਰਿਆਂ ਨੇ ਭਰਨੀ ਆ ਤੇ ਇਹ ਧਿਆਨ 'ਚ ਜ਼ਰੂਰ ਰੱਖਣਾ ਵੀ ਸੰਗਤ ਦੀ ਇਕਾਗਰਤਾ ਭੰਗ ਨਾ ਹੋਵੇ। ਆਪਣਾ ਟਾਈਮ ਜਿਹੜਾ ਨਾ 10:30 ਵਜੇ ਤੱਕ ਘੱਟ ਤੋਂ ਘੱਟ 10:30-11 ਤੱਕ ਦਾ ਮਨ 'ਚ ਸੋਚ ਕੇ ਆਇਓ ਵੀ ਅਸੀਂ ਬਹਿਣਾ ਉੱਥੇ ਜਾ ਕੇ, ਤੇ ਜੇ ਫਿਰ ਵਿੱਚ ਵਿਚਾਲੇ ਹਿੱਲ ਜੁੱਲ ਨਹੀਂ ਹੋਣੀ ਚਾਹੀਦੀ। ਇਹ ਮੇਰੀ ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ। ਵੱਧ ਚੜ ਕੇ ਪਹੁੰਚ ਕੇ ਕੱਲ ਦੇ ਔਰ ਪਰਸੋਂ ਦੇ ਦੀਵਾਨ ਵਿੱਚ ਲਾਹਾ ਲਓ। ਇਦੂ ਬਾਅਦ ਫਿਰ ਕਲਕੱਤੇ 3 ਦਿਨ ਦਾ ਸਮਾਗਮ ਹੈ, ਫਿਰ ਦਿੱਲੀ ਹੈ 3 ਦਿਨ ਦਾ ਪ੍ਰੋਗਰਾਮ। ਵੰਡ ਕੇ ਸਮਾਂ ਸਾਰਿਆਂ ਨੂੰ ਮਿਲਿਆ, ਕੱਲ ਤੇ ਪਰਸੋਂ ਨੂੰ ਲਾਹਾ ਪ੍ਰਾਪਤ ਕਰੀਏ। ਸਰਵ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਓ ਸਾਰੀ ਸੰਗਤ ਬੋਲੋ ਆਨੰਦ ਸਾਹਿਬ ਵਿੱਚ, ਫਿਰ ਅਰਦਾਸ, ਫਿਰ ਹੁਕਮਨਾਮਾ, ਫਿਰ ਮਹਾਰਾਜ ਜੀ ਅੱਗੇ ਅੱਗੇ। ਸੰਗਤਾਂ ਨੇ ਬਾਅਦ ਵਿੱਚ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਆ, ਪਹਿਲਾਂ ਜਾਣ ਦੀ ਕੋਈ ਵੀ ਖੇਚਲਾ ਨਾ ਕਰੇ। ਸਤਿਗੁਰੂ ਅੱਗੇ ਅੱਗੇ ਫਿਰ ਜਾਣਾ ਭਾਈ। ਹੁਣ ਮੈਂ ਆਪ ਜੀ ਨੂੰ ਸੰਗਤ ਦੇ ਇਹ ਵੇਖ ਕੇ ਹੀ ਮਾਹੌਲ ਨੂੰ ਮੈਂ ਸਮਾਪਤੀ ਜਲਦੀ ਕਰ ਰਿਹਾ, ਕਿਉਂਕਿ ਮਹਾਰਾਜ ਦਾ ਨਿਰਾਦਰ ਹੁੰਦਾ ਜਦੋਂ ਕੋਈ ਪਹਿਲਾਂ ਉੱਠ ਕੇ ਚਲਾ ਜਾਂਦਾ ਨਾ ਜੀ। ਸਤਿਗੁਰਾਂ ਦੀ ਬੇਅਦ ਵੀ ਹੁੰਦੀ ਹੈ, ਇਹ ਨਹੀਂ ਵੇਖੀ ਜਾਂਦੀ। ਇਹ ਜ਼ਰੂਰੀ ਬੇਨਤੀ ਹੈ ਵੀ ਮਹਾਰਾਜ ਦਾ ਪੰਡਾਲ ਇੱਦਾਂ ਭਰਿਆ ਹੋਵੇ, ਜਦੋਂ ਸਤਿਗੁਰੂ ਜਾਣ ਨਾ ਵਿਦਿਆ ਹੋਣ, ਇੱਦਾਂ ਹੀ ਪੰਡਾਲ ਭਰਿਆ ਹੋਵੇ।